आवहो सिख सत गुरु के प्यारे हो, गावहो सच्ची बाणी, बाणी तां गावहो गुरु केरी, बाणियां सिर बाणी, जिन को नदर करम होवै, हिरदय तिना समाणी, पीवहो अमृत सदा रहो हर रंग, जपियो हो सारिंग पाणी, कह नानक सदा गावहो एह सच्ची बाणी, अमृत पीवहो सदा चिर जीवहो, हर सिमरत आनंद अनंता, रंग तमासा पूरन आसा, कबह न व्यापै चिंता। साहिब सतगुरु श्री गुरु ग्रंथ साहिब जी महाराज तिना सतगुरां दी पवित्र हजूरी अंदर है जुड़ मिल के बैठे हुए सरबत गुरु के साजन वाजे खालसा जीओ, वाहिगुरु जी का खालसा वाहिगुरु जी की फतेह। गुरमुख प्यारे भाई साहब भाई हरनाम सिंह जी हजूरी कीर्तनिए सचखंड श्री हरिमंदर साहिब, जिन्हां ने रस भिन्ने कीर्तन द्वारा सानू निहाल कीता है, इन्हीं की कृपा के सजे हम हैं, नहीं मोसे गरीब करोर परे। पंथ वाली धर्मी पिता साहिब सतगुरु श्री गुरु गोबिंद सिंह जी महाराज, जिन्हां सतगुरां ने महान रहमतां बख्शियां करके खालसे पंथ दी सिरजना कीती है, ते फिर खालसे पंथ तो आप अमृत दी दात लैके एडे वड्डे सत्कार भरे शब्द सतगुरां ने फरमाउणे कि इस खालसे दी बदौलत ही मैं सजिया हां और चढ़दी कला विच हां। इन्ना मान सत्कार अपने खालसा पंथ नूं देना और सतगुरां ने ऐसे शब्द कृपा करके फरमाउणे, ये केवल ते केवल गुरु गोबिंद सिंह साहब सच्चे पातशाही कृपा कर सकते हैं। जोगी अल्लाह यार खां एक मुसलमान लिखारी होया है, उसने गल कही है कि जिन्ना प्यार गुरु गोबिंद सिंह साहब ने अपने सिखां नूं दिता है, इन्ना प्यार दुनिया भर दे किसे महापुरख किसे अवतारी महापुरश ने किसे अपने सेवक नूं नहीं दिता। सो किन्ना मान सत्कार मेरे सतगुरु सच्चे पातशाह महाराज ने ये ऐसे शब्द फरमा करके कीता है, खालसा मेरो सज्जन सूरा, खालसा मेरो सतगुर पूरा। सो ऐसे महान परोपकारी सतगुरां ने बचन फरमाउणे, ते ए बचन भी आपां सुन रहे सां, इन्हीं की कृपा के सजे हम हैं, नहीं मोसे गरीब करोर परे। सो खालसा जी, जिन्हां सतगुरां ने महान साडे वास्ते कुरबानियां कीतियां और पंथ वाली गुरु गोबिंद सिंह साहब सच्चे पातशाह दीआं महान ਘਾਲਣਾ ਸਾਡੇ ਵਾਸਤੇ ਦੇਸ਼ ਵਾਸਤੇ ਸਮੁੱਚੀ ਮਾਨਵਤਾ ਵਾਸਤੇ ਭਲੇ ਵਾਸਤੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ। ਜਦੋਂ ਹਿੰਦੁਸਤਾਨ ਦੇ ਉੱਪਰ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਬੜਾ ਜ਼ਾਲਮਾਨਾ ਵਤੀਰਾ, ਸਵਾ ਮਣ ਪੱਕੇ ਜੰਨੂ ਲਾ ਕੇ ਰੋਟੀ ਖਾਣ ਦਾ ਜਦੋਂ ਯਤਨ ਕੀਤਾ ਗਿਆ, ਔਰ ਹਿੰਦੂ ਵੀਰ ਜਿਨ੍ਹਾਂ ਦੇ ਉੱਪਰ ਉਚੇਚੇ ਤੌਰ ਤੇ ਕਸ਼ਮੀਰੀ ਪੰਡਤਾਂ ਦੇ ਉੱਪਰ ਤਸ਼ੱਦਦ ਭਰਿਆ ਹੱਥ ਉਠਾਇਆ ਗਿਆ ਔਰ ਸਭ ਦੇ ਗਲਾਂ ਚੋਂ ਜਨੇਊ ਉਤਾਰਨ ਵਾਸਤੇ ਉਪਰਾਲੇ ਹੋਣ ਲੱਗੇ, ਬੜੇ ਯਤਨ ਕੀਤੇ ਉਹਨਾਂ ਵੀਰਾਂ ਨੇ ਆਪਣੇ ਧਰਮ ਦੀ ਰਾਖੀ ਵਾਸਤੇ, ਕਿਸੇ ਵੀ ਦੇਵੀ ਦੇਵਤੇ ਨੇ ਜਦੋਂ ਬਾਂਹ ਨਾ ਫੜੀ, ਆਖਰਕਾਰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਾਇਓਟਿਆਂ ਦੀ ਓਟ, ਗੁਰੂ ਨਾਨਕ ਸਾਹਿਬ ਦਾ ਦਰ ਤੇ ਗੁਰੂ ਨਾਨਕ ਸਾਹਿਬ ਦੀ ਨਾਵੀਂ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਕਸ਼ਮੀਰ ਦੇ ਪੰਡਤਾਂ ਨੇ ਦੁਖਿਆਰੀਆਂ ਨੇ ਫਰਿਆਦ ਕਰਨੇ, ਛਾਤੀਆਂ ਵਿੱਚ ਹੋਕੇ ਸਨ, ਮੂੰਹ ਚੁਕਾ ਲਿਆ ਹੋਇਆ ਸੀ, ਫਟੇ ਪੁਰਾਣੇ ਵਿਚਾਰਿਆਂ ਦੇ ਵਸਤਰ ਪਾਏ ਹੋਏ ਸਨ, ਕਿ ਗਿਆ ਕੇ ਰੋ ਰੋ ਕੇ ਬੇਨਤੀਆਂ ਕਰ ਰਹੇ ਸੀ, ਸੱਚੇ ਪਾਤਸ਼ਾਹ ਸਾਡਾ ਧਰਮ ਅੱਜ ਖਤਰੇ ਵਿੱਚ ਪੈ ਚੁੱਕਾ ਹੈ, ਕਿਰਪਾ ਕਰੋ ਸਾਡੀ ਬਾਂਹ ਫੜੋ, ਜਿਵੇਂ ਜਾਣਦੇ ਹੋ ਸਾਡੇ ਇਸ ਜਨੇਊ ਦੀ ਧੋਤੀ ਬੋਦੀ ਲੰਗੋਟੀ ਦੀ ਜਨੇਊ ਦੀ ਰਾਖੀ ਕਰੋ। ਤਾਂ ਉਸ ਸਮੇਂ ਸਤਿਗੁਰੂ ਉਹਨਾਂ ਦੀ ਫਰਿਆਦ ਸੁਣ ਕਰਕੇ ਵਿਚਾਰ ਕਰ ਰਹੇ ਸਨ, ਇੰਨੇ ਚਿਰ ਨੂੰ ਬਾਲ ਲੀਲਾ ਕਰਦੇ ਹੋਏ ਹਾਣੀਆਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਦੀ ਗੋਦ ਵਿੱਚ ਆਣ ਬੈਠੇ, ਵੇਖਿਆ ਸਾਹਮਣੇ ਕੋਈ ਦੁਖਿਆਰੇ ਪੰਡਿਤ ਲੋਕ ਫਰਿਆਦ ਕਰ ਰਹੇ ਨੇ, ਪਿਤਾ ਜੀ ਦੇ ਚਿਹਰੇ ਵੱਲ ਵੇਖਿਆ ਕੋਈ ਵਿਚਾਰ ਕਰ ਰਹੇ ਹਨ, ਪੁੱਛਿਆ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਪਿਤਾ ਜੀ ਕੀ ਕਾਰਨ ਹੈ, ਇਹ ਕੌਣ ਲੋਕ ਨੇ ਜਿਹੜੇ ਇੰਨੇ ਦੁਖੀ ਹੋ ਕੇ ਬੇਨਤੀਆਂ ਕਰ ਰਹੇ ਹਨ। ਤਾਂ ਸੱਚੇ ਪਾਤਸ਼ਾਹ ਨੇ ਕਿਹਾ, ਹੇ ਲਾਲ ਜੀ ਇਹ ਕਸ਼ਮੀਰ ਦੇ ਵਿਚਾਰੇ ਪੰਡਿਤ ਹਨ, ਪਿਤਾ ਜੀ ਕਾਰਨ ਕੀ ਹੈ, ਇੰਨੇ ਦੁਖਿਆਰੇ ਹੋ ਕੇ ਕਿਉਂ ਰੋ ਕੁਰਲਾ ਰਹੇ ਨੇ, ਕੀ ਕਾਰਨ ਹੈ, ਕੀ ਇਹਨਾਂ ਤੇ ਬਿਪਤਾ ਆਣ ਪਈ ਹੈ। ਤਾਂ ਸੱਚੇ ਪਾਤਸ਼ਾਹ ਨੇ ਦੱਸਿਆ, ਲਾਲ ਜੀ ਇਹਨਾਂ ਦੇ ਧਰਮ ਚ ਔਰੰਗਜ਼ੇਬ ਬਾਦਸ਼ਾਹ ਦਖਲ ਦੇ ਰਿਹਾ ਹੈ, ਉਹ ਕਹਿੰਦਾ ਮੈਂ ਸਭ ਦੇ ਜਨੇਊ ਉਤਾਰ ਦੇਣੇ ਨੇ, ਸੋ ਸਭ ਮੁਸਲਮਾਨੀ ਧਰਮ ਦੁਨੀਆਂ ਚ ਫੈਲਾਉਣਾ ਹੈ, ਸਾਰੇ ਕਲਮੇ ਪੜਨਗੇ, ਮਸੀਤਾਂ ਉਸਾਰੀਆਂ ਜਾਣਗੀਆਂ, ਬਾਂਗਾਂ ਦੇਣਗੇ, ਇਹਨਾਂ ਲੋਕਾਂ ਦਾ ਧਰਮ ਖਤਰੇ ਵਿਚ ਹੈ, ਸੋ ਇਹ ਸਾਡੇ ਪਾਸ ਬੇਨਤੀ ਕਰਨ ਵਾਸਤੇ ਆਏ ਹਨ। ਪਿਤਾ ਜੀ ਇਹਨਾਂ ਲੋਕਾਂ ਦੇ ਧਰਮ ਦੀ ਰਾਖੀ ਵਾਸਤੇ ਤੁਸੀਂ ਕੀ ਵਿਚਾਰ ਕੀਤੀ ਹੈ, ਕੀ ਫੈਸਲਾ ਕੀਤਾ ਹੈ। ਕਿਹਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਲਾਲ ਜੀ ਅਸੀਂ ਸੋਚਿਆ ਕੋਈ ਮਹਾਨ ਹੀ ਮਹਾਂਪੁਰਖ ਹੋਵੇ ਔਰ ਆਪਣੇ ਸੀਸ ਦਾ ਬਲੀਦਾਨ ਦੇ ਦੇਵੇ ਤਾਂ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ, ਨਹੀਂ ਤਾਂ ਨਹੀਂ। ਤਾਂ ਉਸ ਸਮੇਂ 6.5 ਸਾਲ ਪੌਣੇ 9 ਸਾਲ ਦੀ ਆਰਜੂ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਹੈ, ਆਪਣੇ ਪਿਤਾ ਜੀ ਨੂੰ ਬੇਨਤੀ ਕਰਨ ਲੱਗੇ, ਹੇ ਪਿਤਾ ਜੀ ਜੇ ਮੈਨੂੰ ਹੁਕਮ ਹੋਵੇ ਤਾਂ ਮੈਂ ਆਪਣੀ ਰਾਇ ਸਲਾਹ ਦੇ ਸਕਦਾ ਹਾਂ। ਕਹਿਣ ਲੱਗੇ, ਹਾਂ ਤੁਹਾਡੀ ਵੀ ਬੜੀ ਸਲਾਹ ਲੈਣੀ ਯੋਗ ਹੈ ਔਰ ਕੀਮਤੀ ਹੋਵੇਗੀ, ਦੱਸੋ ਕੀ ਕਹਿਣਾ ਚਾਹੁੰਦੇ ਹੋ। ਤਾਂ ਕਿਹਾ, ਹੇ ਪਿਤਾ ਜੀ ਸਭ ਦੁਨੀਆਂ ਵਿੱਚ ਵੇਖਿਆ ਜਾਵੇ ਤਾਂ ਇਸ ਸਮੇਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਜੈਸਾ ਗੁਰੂ ਨਾਨਕ ਸਾਹਿਬ ਵਰਗਾ ਹੋਰ ਕੋਈ ਮਹਾਂਪੁਰਖ ਦੁਨੀਆਂ 'ਤੇ ਨਹੀਂ ਹੋਇਆ। ਸਾਡੇ ਪੜਦਾਦੇ ਗੁਰੂ ਅਰਜਨ ਸਾਹਿਬ ਦੇ ਸ੍ਰੀਮੁਖ ਵਾਕ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਕਲਯੁਗ ਦੇ ਸਮੇਂ ਦੀ ਕਲਿਆਣ ਕਰਨ ਵਾਲੇ ਗਰੀਬ ਨਿਵਾਜ, ਸੋ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨੇ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਔਰ ਤਾਰ ਤਾਰ ਦਰਸ ਦਿਖਾਏ ਹੈ, ਐਸੇ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਉਹਨਾਂ ਦੀ ਆਪ ਨਾਵੀਂ ਜੋਤ ਹੋ, ਜੇ ਆਪ ਜੀ ਦੇ ਕੁਰਬਾਨੀ ਕੀਤੀਆਂ ਹੋਇਆ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ ਹੋਵੇ ਤਾਂ ਇਹ ਕੁਰਬਾਨੀ ਆਪ ਜੀ ਨੂੰ ਕਰਨੀ ਚਾਹੀਦੀ ਹੈ। ਸੋ ਇਹ ਸਤਿਗੁਰਾਂ ਨੇ ਸੁਣ ਕਰਕੇ ਕਹਿਣਗੇ, ਸ਼ਾਬਾਸ਼, ਜੋ ਤੁਹਾਡੇ ਤੋਂ ਆਸ ਮੁਰਾਦ ਸੀ ਉਹ ਅੱਜ ਪੂਰੀ ਹੋਈ ਹੈ, ਸੰਭਾਲੋ ਹੁਣ ਇਹ ਸਿੱਖ ਸੰਗਤਾਂ। ਅਸੀਂ ਕਸ਼ਮੀਰ ਇਸੇ ਤਰ੍ਹਾਂ ਅਸੀਂ ਕਸ਼ਮੀਰੀ ਪੰਡਿਤ ਤੋਂ ਔਰੰਗਜ਼ੇਬ ਬਾਦਸ਼ਾਹ ਨੂੰ ਸਾਡਾ ਸੁਨੇਹਾ ਦੇ ਦੇਣਾ, ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ, ਜੇ ਇਕੱਲੇ ਹੀ ਮੁਸਲਮਾਨ ਬਣ ਜਾਣ ਤਾਂ ਅਸੀਂ ਤਮਾਮ ਹਿੰਦੂ ਸਾਰੇ ਮੁਸਲਮਾਨ ਬਣ ਜਾਵਾਂਗੇ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਹਿਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਸ਼ਹਾਦਤਾਂ ਦੇਣੀਆਂ ਔਰ ਹਿੰਦੁਸਤਾਨ ਦੀ ਰਾਖੀ ਔਰ ਹਿੰਦ ਦੀ ਚਾਦਰ ਬਣ ਕੇ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਮਹਾਨ ਕੁਰਬਾਨੀਆਂ ਦੇਣੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਨੂੰ ਕੌਮ ਦੀ ਰਾਖੀ ਵਾਸਤੇ ਸਮੁੱਚੇ ਹਿੰਦੁਸਤਾਨ ਦੀ ਹਿੰਦ ਦੀ ਚਾਦਰ ਬਣਨ ਵਾਸਤੇ ਕਹਿਣਾ, ਇਹ ਸਤਿਗੁਰਾਂ ਦੇ ਵਿਰਸੇ ਵਿੱਚ ਹੀ ਆਇਆ, ਹੋਰ ਕੋਈ ਕਦੇ ਕਹਿ ਨਹੀਂ ਸਕਦਾ। ਸੋ ਏਡੀ ਵੱਡੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨਕਾਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾਂਦੀ ਆ। ਸੰਮਤ 1732 11 ਮਗਰ ਮਗਰ ਸੁਰੀ ਪੰਚਮੀ ਵੀਰਵਾਰ ਵਾਲੇ ਦਿਨ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਣੀ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਪਹਿਓ ਜਗਤ ਕੋ ਸੋਕ ਹੈ 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 ਸਭ ਜਗ ਪਹਿਓ ਜੈ 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 ਸੁਰ ਲੋਕ। ਸੋ ਐਸੀਆਂ ਮਹਾਨ ਕੁਰਬਾਨੀਆਂ ਸਤਿਗੁਰਾਂ ਨੇ ਦੇਣੀਆਂ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਸਤਿਗੁਰਾਂ ਨੇ ਸੰਮਤ 1756 ਬਿਕਰਮੀ ਵਿਸਾਖੀ ਵਾਲੇ ਸ਼ੁਭ ਦਿਹਾੜੇ ਤੇ, ਸੋ ਇਸੇ ਤਰ੍ਹਾਂ 1699 ਈਸਵੀ ਨੂੰ ਜਿਸ ਸਮੇਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਕਲਗੀਆਂ ਵਾਲੇ ਸਤਿਗੁਰਾਂ ਨੇ ਪੰਜ ਪਿਆਰਿਆਂ ਦੇ ਸੀਸ ਆਪ ਜੀ ਨੇ ਲੈ ਉਹਨਾਂ ਨੂੰ ਫਿਰ ਆਪ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੜਤ ਜਾਨ ਮਿਲਾਇਆ। ਸੋ ਮੁਰਦਿਆਂ ਵਿੱਚ ਜਾਨ ਪਾ ਕਰਕੇ ਸਵਾਸ ਪਾ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਪੰਜ ਪਿਆਰੇ ਗਰੀਬ ਨਵਾਜ ਨੇ ਸਿਰਜੇ। ਸੋ ਉਹਨਾਂ ਨੂੰ ਕਿਹਾ, ਇਹ ਖਾਲਸਾ ਹੈ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਇਹ ਰਹਿਮਤਾਂ ਕੀਤੀਆਂ। ਤੇ ਫਿਰ ਪੰਜਾਂ ਪਿਆਰਿਆਂ ਦੇ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਪੰਥ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੰਗਣੀ ਕਿ ਖਾਲਸਾ ਜੀ, ਹੁਣ ਸਾਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਤਾਂ ਗਰੀਬ ਨਿਵਾਜ ਹੋ, ਆਪ ਦਾਤੇ ਹੋ, ਅੱਜ ਸਾਡੇ ਅੱਗੇ ਹੱਥ ਜੋੜ ਕੇ ਕਿਉਂ ਖਲੋਤੇ ਹੋ? ਸਤਿਗੁਰੂ ਕਹਿਣ ਲੱਗੇ, ਨਹੀਂ ਨਹੀਂ, ਖਾਲਸਾ ਜਿਹੜਾ ਹੈ ਉਹ ਹੁਣ ਅਕਾਲ ਪੁਰਖ ਦਾ ਸਾਜਿਆ ਨਵਾਜਿਆ ਹੋਇਆ, ਕੋਈ ਭਿਖਾਰੀ ਨਹੀਂ, ਹੁਣ ਖਾਲਸਾ ਦਾਤਾ ਬਣ ਚੁੱਕਾ ਹੈ। ਹੁਣ ਤੁਸੀਂ ਦਾਤੇ ਹੋ ਤੇ ਸਾਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਵਡਮੁੱਲੀ ਦਾਤ ਆਪ ਜੀ ਨੇ ਸੀਸ ਲੈ ਕੇ ਸਾਨੂੰ ਦਿੱਤੀ ਹੈ, ਆਪ ਕੀ ਦਿਓਗੇ? ਤੱਕਿਆ ਸੀ ਦਇਆ ਸਿੰਘ, ਸਾਰੇ ਦਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦੇਵਾਂਗੇ, ਪਰ ਅੰਮ੍ਰਿਤ ਦੀ ਦਾਤ ਸਾਨੂੰ ਵੀ ਕਿਰਪਾ ਕਰਕੇ ਇਹ ਖਾਲਸਾ ਜੀ ਦਿਓ। ਸੱਚੇ ਪਾਤਸ਼ਾਹ ਨੇ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਣਾ। ਸੋ ਕਹਿਣ ਲੱਗੇ, ਇਹ ਮਰਿਆਦਾ ਸਥਾਪਿਤ ਕਰਨੀ ਹੈ ਕਿ ਪੰਜ ਪਿਆਰੇ ਹੀ ਗੁਰੂ ਕੀ ਹਜ਼ੂਰੀ ਚ ਅੰਮ੍ਰਿਤ ਦੀ ਦਾਤ ਦੇ ਸਕਦੇ ਨੇ, ਕੱਲਾ ਦੁਕੱਲਾ ਕਦੇ ਵਾਸਤੇ ਨਹੀਂ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਹੈ। ਸੋ ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਜੁਗਤ ਪੰਜਾਂ ਪਿਆਰਿਆਂ ਦੇ ਅੰਦਰ ਸਤਿਗੁਰਾਂ ਨੇ ਸਥਾਪਿਤ ਕੀਤੀ। ਸੋ ਕਹਿਣਗੇ, ਪੰਜ ਪਿਆਰੇ ਹੀ ਇਹ ਗੁਰੂ ਧਾਰਨ ਦੀ ਜੁਗਤ ਜਿਹੜੀ ਹੈ ਇਹ ਵਰਤਾਉਣਗੇ ਗੁਰੂ ਕੀ ਹਜ਼ੂਰੀ ਦੇ ਅੰਦਰ। ਸੋ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਅੱਗੇ ਇਹ ਮਰਿਆਦਾ ਤੋਰਨੀ ਹੈ ਕਿ ਹਰੇਕ ਨੂੰ ਸਿੰਘ ਨਾਮ ਵਾਲੇ ਨੂੰ ਅੰਮ੍ਰਿਤ ਛਕਣਾ ਬੜਾ ਭਾਰੀ ਲਾਜ਼ਮੀ ਹੋਵੇਗਾ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਪੰਜਾਂ ਪਿਆਰਿਆਂ ਅੱਗੇ ਵਾਅਦੇ ਕੀਤੇ ਕਿ ਅੰਮ੍ਰਿਤ ਦੀ ਵਡਮੁੱਲੀ ਦਾਤ ਸਾਨੂੰ ਦੇ ਦਿਓ, ਸਾਰੇ ਦਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦੇਵਾਂਗੇ, ਔਰ ਗਰੀਬ ਨਵਾਜ ਨੇ ਛੋਟੀ ਜਿਹੀ ਅਵਸਥਾ 'ਚ ਪਿਤਾ ਜੀ ਨੂੰ ਸ਼ਹੀਦ ਕਰਾਉਣਾ, ਔਰ ਵੱਡੇ ਹੋਏ ਗਰੀਬ ਨਵਾਜ ਤਾਂ ਸੱਚੇ ਪਾਤਸ਼ਾਹ ਦੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਕੌਮ ਦੇ ਲੇਖੇ ਲਾ ਦੇਣੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦਾ ਉਹ ਵਾਕਿਆਤ ਹੈ, ਜਿਸ ਸਮੇਂ ਸਤਿਗੁਰਾਂ ਦੇ ਨਾਲ 40 ਸਿੰਘ ਸਨ, ਦੋ ਵੱਡੇ ਸਾਹਿਬਜ਼ਾਦੇ, ਇੱਕ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਜੀ, ਤੇ 40 ਸਿੱਖਾਂ ਸਿੰਘਾਂ ਵਿੱਚੋਂ 35 ਤਿਆਰ ਪ੍ਰਤਿਆਰ ਤੇ 5 ਫੱਟੜ, ਜਿਹੜੇ ਸਰਸਾ ਦੇ ਘਾਟ ਦੇ ਉੱਪਰ ਜੰਗ ਦੇ ਵਿੱਚ ਫੱਟੜ ਹੋ ਚੁੱਕੇ ਸਨ, 35 ਤਿਆਰ ਪ੍ਰਤਿਆਰ ਸਿੰਘ, ਚਫੇਰੇ 10 ਲੱਖ ਤੋਂ ਵਧੀਕ ਦੁਸ਼ਮਣ ਦਲ ਦਾ ਘੇਰਾ ਪਿਆ ਹੋਇਆ, ਕੱਚੀ ਗੜੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਠਹਿਰੇ ਹੋਏ ਨੇ। ਲੜਾਈ ਸ਼ੁਰੂ ਹੋਈ, ਔਰ ਉਸ ਮੈਦਾਨੀ ਜੰਗ ਵਿੱਚ ਜਦੋਂ ਸਿੰਘ ਹੱਸ ਹੱਸ ਕੇ ਸ਼ਹਾਦਤਾਂ ਨੇ ਜਾਮ ਪੀ ਰਹੇ ਸਨ, ਵੱਡੇ ਸਾਹਿਬਜ਼ਾਦੇ ਨੇ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਨੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿੱਥੇ ਸਾਡੇ ਵੀਰ ਸ਼ਹੀਦ ਹੋ ਰਹੇ ਨੇ ਉੱਥੇ ਮੈਨੂੰ ਵੀ ਆਗਿਆ ਦਿਓ, ਮੈਂ ਵੀ ਮੈਦਾਨੀ ਜੰਗ ਵਿੱਚ ਸ਼ਹਾਦਤਾਂ ਜਾਮ ਪੀਣਾ ਚਾਹੁੰਦਾ ਹਾਂ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਤਿਆਰ ਕਰਨਾ, ਨਾਲ 5 ਸਿੰਘਾਂ ਦਾ ਜਥਾ ਤੋਰਨਾ, ਚਮਕੌਰ ਦੀ ਇਸ ਕੱਚੀ ਹਵੇਲੀ ਗੜੀ ਵਿੱਚੋਂ ਸਤਿਗੁਰਾਂ ਨੇ ਸਾਹਿਬਜ਼ਾਦੇ ਨੂੰ 5 ਸਿੰਘਾਂ ਦੇ ਜਥੇ ਸਮੇਤ ਗਰੀਬ ਨਵਾਜ ਨੇ ਮੈਦਾਨੀ ਜੰਗ ਵਿੱਚ ਤੋਰਨਾ। ਸਾਹਿਬਜ਼ਾਦਾ ਲੜਾਈ ਲੜ ਰਿਹਾ, ਔਰ ਦੁਸ਼ਮਣ ਦੇ ਟਿੱਡੀ ਦਲ ਵਿੱਚ ਉਮਟ ਉਮਟ ਕੇ ਵਾਰ ਕਰਦਾ ਹੈ, ਆਖਿਰਕਾਰ ਸਾਹਿਬਜ਼ਾਦਾ ਛਲਣੀ ਛਲਣੀ ਹੋ ਕੇ ਸਾਹਮਣੇ ਕੱਚੀ ਅਟਾਰ ਚ ਬੈਠੇ ਸਤਿਗੁਰੂ ਪਿਤਾ ਜੀ ਵੇਖ ਰਹੇ ਨੇ, ਸਤਿਗੁਰਾਂ ਵੱਲ ਚਿਹਰਾ ਕਰਕੇ ਫਤਿਹ ਗਜਾਉਣੀ, ਔਰ ਸ਼ਹਾਦਤ ਦੇਣ ਲੱਗਿਆਂ ਗੁਰੂ ਕਾ ਸਾਹਿਬਜ਼ਾਦਾ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਬਚਨ ਫਰਮਾ ਰਿਹਾ ਸੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਔਰ ਸ਼ਹਾਦਤਾਂ ਨਾਲ ਜਾਂ ਪੀਂਦਾ ਹੋਇਆ ਗੁਰੂ ਕਾ ਸਾਹਿਬਜ਼ਾਦਾ ਜ਼ਮੀਨ ਤੇ ਡਿੱਗਦਾ ਹੋਇਆ ਸਾਹਮਣੇ ਕੱਚੀ ਅਟਾਰ ਚ ਪਿਤਾ ਜੀ ਵੱਲ ਚਿਹਰਾ ਕਰਕੇ ਔਰ ਫਤਿਹ ਗਜਾਈ, ਸਤਿਗੁਰੂ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਸ਼ਹੀਦ ਹੋ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਰੋਮ ਰੋਮ ਕਰਕੇ ਪ੍ਰਸੰਨ ਹੋ ਰਹੇ ਨੇ ਔਰ ਖੁਸ਼ੀਆਂ ਦੇ ਜੈਕਾਰੇ ਛੱਡ ਰਹੇ ਹਨ। ਦੁਸ਼ਮਣ ਦਲ ਨੇ ਸਮਝਿਆ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਤਿਗੁਰੂ ਜੀ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਹੁਣ ਕੋਈ ਬਹੁਤਾ ਔਖਾ ਨਹੀਂ, ਔਰ ਅੰਦਰ ਸਤਿਗੁਰੂ ਜੀ ਪੁੱਤਰ ਦੀ ਸ਼ਹਾਦਤ ਦੇ ਵਿਯੋਗ ਵਿੱਚ ਰੋਂਦੇ ਧੋਂਦੇ ਹੋਣਗੇ, ਹੁਣ ਸਤਿਗੁਰਾਂ ਨੂੰ ਹੱਥੋਂ ਹੱਥੀ ਗ੍ਰਿਫ਼ਤਾਰ ਕਰ ਲਿਆ ਜਾ ਸਕਦਾ ਹੈ। ਦੁਸ਼ਮਣ ਦਲ ਨੇ ਗੜੀ ਦੇ ਦਰਵਾਜ਼ੇ ਨੂੰ ਆ ਕੇ ਘੇਰਾ ਪਾਉਣਾ, ਸਤਿਗੁਰਾਂ ਨੇ ਤੀਰਾਂ ਦੀ ਵਰਖਾ ਦੇ ਨਾਲ ਉਸ ਦਰਵਾਜ਼ੇ ਨੂੰ ਖਾਲੀ ਕਰਵਾ ਲਿਆ। ਇੰਨੇ ਚ ਉਹਨੂੰ ਛੋਟਾ ਸਾਹਿਬਜ਼ਾਦਾ 13 ਸਾਲ ਦੀ ਉਮਰ ਹੈ, ਬਾਬਾ ਜੁਝਾਰ ਸਿੰਘ ਜੀ ਨੇ ਆ ਕੇ ਬੇਨਤੀ ਕਰਨੀ, ਸਤਿਗੁਰੂ ਪਿਤਾ ਜੀ ਮੈਨੂੰ ਮੈਦਾਨੇ ਜੰਗ ਜਾਣ ਦੀ ਆਗਿਆ ਬਖਸ਼ੋ, ਜਿੱਥੇ ਵੱਡਾ ਵੀਰ ਸ਼ਹਾਦਤ ਦਾ ਜਾਮ ਪੀ ਗਿਆ ਉੱਥੇ ਮੇਰੀ ਕੰਡ ਤੇ ਵੀ ਥਾਪੜਾ ਲਾਓ ਤੇ ਮੈਂ ਵੀ ਸ਼ਹਾਦਤਾਂ ਨਾਲ ਜਾਣ ਪੀਵਾਂ। ਸਤਿਗੁਰੂ ਪਿਤਾ ਨੇ ਛੋਟੇ ਸਾਹਿਬਜ਼ਾਦੇ ਨੂੰ ਵੀ ਤਿਆਰ ਕਰਨਾ, ਪੰਜ ਸਿੰਘਾਂ ਦਾ ਜਥਾ ਨਾਲ ਤੋਰਨਾ, ਔਰ ਗੜੀ ਵਿੱਚੋਂ ਸਾਹਿਬਜ਼ਾਦਾ ਬਾਹਰ ਨਿਕਲਿਆ, ਮੈਦਾਨੇ ਜੰਗ ਵਿੱਚ ਇੰਨੀ ਤੇਜ਼ ਤਲਵਾਰ ਚਲਾਏ ਕਿ ਅੱਜ ਵੀ ਮੁਸਲਮਾਨ ਵੀਰ ਜਿਹੜੇ ਪੁਰਾਣੇ ਹਨ ਅੱਜ ਵੀ ਇਤਿਹਾਸ ਤੋਂ ਵਾਕਫ ਲੋਕ ਯਾਦ ਕਰਦੇ ਨੇ। ਇੰਨੀ ਤਲਵਾਰ ਤੇਜ਼ ਸਾਹਿਬਜ਼ਾਦੇ ਦੇ ਚੱਲੀ ਕਿ ਮੁਸਲਮਾਨ ਫੌਜ ਖਿਆਲ ਕਰਦੀ ਸੀ ਸ਼ਹਿਰ ਸਾਡੇ ਤੇ ਖੁਦਾ ਦੀ ਕਰੋਪੀ ਹੋ ਗਈ ਹੈ, ਕਿਆਮਤ ਦੀ ਰਾਤ ਸਾਡੇ ਉੱਪਰ ਆਣ ਪਈ ਹੈ। ਸੋ ਇੰਨੀ ਤੇਜ਼ ਤਲਵਾਰ ਸਾਹਿਬਜ਼ਾਦੇ ਨੇ ਚਲਾਈ, ਆਖਰਕਾਰ ਸਾਹਿਬਜ਼ਾਦੇ ਦਾ ਸ੍ਰੀ ਛਲਣੀ ਛਲਣੀ ਹੋਇਆ ਔਰ ਸ਼ਹਾਦਤ ਜਾਮ ਪੀਂਦਾ ਹੋਇਆ ਗੁਰੂ ਕਾ ਸਾਹਿਬਜ਼ਾਦਾ ਆਪਣੀ ਰਸਨਾ ਤੋਂ ਇਹ ਕਹਿ ਰਿਹਾ ਸੀ ਸਤਿਗੁਰੂ ਪਿਤਾ ਜੀ ਦੇ ਉਚਾਰੇ ਹੋਏ ਸ੍ਰੀ ਮੁਖ ਵਾਕ, ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੈ ਧੀਰਜ ਧਮ ਬਣਾਏ ਇਹ ਹੈ ਤਨ ਬੁੱਧ ਸੋ ਦੀਪਕ ਜਿਉਂ ਉਜਿਆਰ ਹੈ ਗਿਆਨ ਹੈ ਕੀ ਵਢਣੀ ਮਨੋ ਹਾਸ ਲੈ ਕਾਤਰਤਾ ਕੁਤਵਾਰ ਬਹਾਰ ਹੈ। ਔਰ ਪੁੱਤਰ ਛੋਟਾ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ, ਛਲਣੀ ਛਲਣੀ ਹੋ ਕੇ ਸਾਹਿਬਜ਼ਾਦਾ ਜ਼ਮੀਨ ਤੇ ਡਿੱਗਾ, ਸਤਿਗੁਰੂ ਪਿਤਾ ਵੱਲ ਚਿਹਰਾ ਕਰਕੇ ਫਤਿਹ ਜਾ ਕੇ ਗੁਰਪੁਰੀ ਪਿਆਨਾ ਕਰ ਗਿਆ। ਔਰ ਪੰਥ ਵਾਲੀ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕੋਈ ਰੋਣ ਧੋਣ ਨਹੀਂ, ਖੁਸ਼ੀਆਂ ਦੇ ਜੈਕਾਰੇ ਛੱਡਦੇ ਹੋਏ ਕਹਿ ਰਹੇ ਸੀ ਜਿਸ ਕੀ ਬਸ ਤੁਸੀਂ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ। ਸੋ ਗਰੀਬ ਨਵਾਜ ਉਸ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਹੋ ਰਹੇ ਸਨ। ਅਰਦਾਸ ਕੀਤੀ ਪੰਥ ਵਾਲੀ ਨੇ ਚਮਕੌਰ ਦੀ ਗੜੀ ਅੰਦਰ ਹੈ, ਨੌ ਪਾਤਸ਼ਾਹੀਆਂ ਨੂੰ ਯਾਦ ਕੀਤਾ, ਹੇ ਅਕਾਲ ਪੁਰਖ ਜਿਸ ਵੇਲੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਸੀ ਉਸ ਸਮੇਂ ਖਾਲਸੇ ਪੰਥ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਉਹਨਾਂ ਤੋਂ ਅੰਮ੍ਰਿਤ ਛਕਿਆ ਸੀ ਤੇ ਕਿਹਾ ਸੀ ਖਾਲਸਾ ਜੀ ਹੁਣ ਖਾਲਸਾ ਗੁਰੂ ਗੁਰੂ ਖਾਲਸਾ ਬਣ ਚੁੱਕੇ ਹੋ, ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਸਾਨੂੰ ਵੀ ਅੰਮ੍ਰਿਤ ਛਕਾਓ। ਤਾਂ ਪੰਜਾਂ ਪਿਆਰਿਆਂ ਨੇ ਕਿਹਾ ਸੀ ਇਹ ਅੰਮ੍ਰਿਤ ਦੀ ਕੀਮਤ ਵਾਸਤੇ ਔਰ ਭੇਟਾ ਵਜੋਂ ਅਸੀਂ ਕੀਮਤ ਨਹੀਂ ਕਰੇ ਤਾਰੀ ਜਾ ਸਕਦੇ, ਭੇਟਾ ਵਜੋਂ ਸੀਸ ਭੇਟ ਕੀਤੇ ਨੇ ਸੱਚੇ ਪਾਤਸ਼ਾਹ ਤੁਸੀਂ ਕੀ ਦਿੰਦੇ ਹੋ, ਤਾਂ ਵਾਅਦਾ ਕੀਤਾ ਸੀ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗਾ ਕੌਮ ਦੇ ਲੇਖੇ ਲਾ ਦੇਵਾਂਗੇ। ਸੋ ਉਹ ਹੇ ਅਕਾਲ ਪੁਰਖ ਉਸ ਕੀਤੇ ਹੋਏ ਵਾਅਦੇ ਦੇ ਮੁਤਾਬਕ ਅੱਜ ਵੱਡੇ ਸਾਹਿਬਜ਼ਾਦੇ ਦੋਵੇਂ ਤੇਰੀ ਇਮਾਨਤ ਤੇਰੇ ਚਰਨਾਂ 'ਚ ਅੱਧੀ ਪਹੁੰਚ ਗਈ ਹੈ, ਪਿਤਾ ਜੀ 8.5 ਸਾਲ ਦੀ ਉਮਰ ਵਿੱਚ ਸ਼ਹੀਦ ਕਰਵਾ ਚੁੱਕੇ ਹਾਂ, ਅੱਜ ਵੱਡੇ ਸਾਹਿਬਜ਼ਾਦੇ ਵੀ ਤੇਰੀ ਇਮਾਨਤ ਤੇਰੇ ਲੇਖੇ ਲਾ ਦਿੱਤੀ ਹੈ। ਸੋ ਅੱਜ ਤੋਂ ਠੀਕ 5ਵੇਂ ਦਿਨ ਨੂੰ 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਤੇ ਬਿਰਧ ਮਾਤਾ ਵੀ ਕੌਮ ਦੇ ਲੇਖੇ ਲਾ ਕੇ ਹੇ ਅਕਾਲ ਪੁਰਖ ਮੈਂ 5 ਪਿਆਰਿਆਂ ਦੇ ਕੀਤੇ ਹੋਏ ਵਾਅਦੇ ਦੇ ਉੱਪਰ ਫੁੱਲ ਚੜਾਉਂਦਿਆਂ ਹੋਇਆਂ ਸੁਰਖਰੂ ਹੋ ਜਾਵਾਂਗੇ। ਇਹ ਅਰਦਾਸ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਕਰਨੀ, ਔਰ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸਿੰਘ ਸ਼ਹਾਦਤਾਂ ਨੇ ਜਾਮ ਪੀ ਰਹੇ ਸੀ, ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ, ਮੈਦਾਨੇ ਜੰਗ ਜੂਝਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪ ਤਿਆਰ ਹੋਏ, ਭਾਈ ਦਇਆ ਸਿੰਘ ਜੀ ਨੂੰ ਪਤਾ ਲੱਗਾ ਔਰ ਨਾਲ ਦੇ ਸਿੰਘਾਂ ਨੂੰ ਉਸਲੇ ਇਕੱਠਿਆਂ ਕੀਤਾ, ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗਰੀਬ ਨਵਾਜ ਸਾਡੀ ਬੇਨਤੀ ਪ੍ਰਵਾਨ ਕਰੋ, ਇਹ ਚਮਕੌਰ ਦੀ ਗੜੀ ਖਾਲੀ ਕਰ ਦਿਓ ਔਰ ਅਸੀਂ ਤੁਹਾਨੂੰ ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਸ਼ਹੀਦ ਹੋਣ ਵਾਸਤੇ ਨਹੀਂ ਜਾਣ ਦੇਵਾਂਗੇ। ਸੋ ਸੱਚੇ ਪਾਤਸ਼ਾਹ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਸਾਡੀ ਕੌਮ ਦਾ ਸਾਡਾ ਕੌਣ ਵਾਲੀ ਵਾਰਸ ਹੋਵੇਗਾ। ਸੋ ਗਰੀਬ ਨਵਾਜ ਆਪ ਕਿਰਪਾ ਕਰੋ ਔਰ ਅਸੀਂ ਸ਼ਹਾਦਤਾਂ ਦੇ ਜਾਮ ਪੀਵਾਂਗੇ, ਤੁਹਾਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣ ਦੇਣਾ। ਸੋ 5 ਪਿਆਰਿਆਂ ਨੇ ਇਕੱਠੇ ਹੋ ਕਰਕੇ ਪੰਥ ਵਾਲੀ ਨੂੰ ਬੇਨਤੀ ਕਰਨੀ ਤੇ ਪੰਥ ਵਾਲੀ ਨੇ 5 ਪਿਆਰਿਆਂ ਦੇ ਹੁਕਮ ਅੱਗੇ ਸਿਰ ਝੁਕਾ ਦੇਣਾ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਭਾਈ ਦਇਆ ਸਿੰਘਾ ਅਸੀਂ ਇੱਥੋਂ ਚੋਰੀ ਲੁਕ ਛਿਪ ਕੇ ਨਹੀਂ ਜਾਣਾ ਚਾਹੁੰਦੇ, ਸੋ ਤਾੜੀ ਮਾਰ ਕੇ ਜਾਵਾਂਗੇ ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਸਕੇ। ਸੋ ਸੱਚੇ ਪਾਤਸ਼ਾਹ ਮਹਾਰਾਜ 5 ਪਿਆਰਿਆਂ ਦੇ ਕਹੇ ਹੋਏ ਦੇ ਮੁਤਾਬਕ ਜਦੋਂ ਚਮਕੌਰ ਦੀ ਗੜੀ ਨੂੰ ਛੱਡਣ ਲੱਗੇ, ਕਲਗੀ ਜਿਗਾ ਆਪਣੇ 5 ਸਿੰਘਾਂ ਨੂੰ ਬਖਸ਼ਿਸ਼ ਕਰਕੇ ਸਤਿਗੁਰਾਂ ਨੇ, ਸੋ ਇਸੇ ਤਰ੍ਹਾਂ ਰੰਗਰਹੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਨੇ ਨਵਾਜਿਆ ਕਹਿ ਕਰਕੇ, ਸੋ ਭਾਈ ਜੀਵਨ ਸਿੰਘ ਨੂੰ ਹੁਕਮ ਕੀਤਾ ਤੁਸੀਂ ਨਗਾਰੇ ਤੇ ਅੰਤਮ ਸਵਾਸਾਂ ਤੱਕ ਚੋਟਾਂ ਲਾਈ ਜਾਣੀਆਂ। ਸੋ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤੁਰਨ ਲੱਗੇ, ਗਰੀਬ ਨਵਾਜ ਨੇ ਚਰਨਾਂ ਤੋਂ ਜੋੜਾ ਉਤਾਰ ਦਿੱਤਾ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਿਖੜਾ ਪੈਂਡਾ ਹੈ, ਕੰਡਿਆਂ ਝਾੜੀਆਂ ਵਾਲਾ ਰਸਤਾ ਹੈ, ਬਾਹਰ ਦੁਸ਼ਮਣ ਦੇ ਔਰ ਇਸੇ ਤਰ੍ਹਾਂ ਸਿੰਘਾਂ ਦੇ ਸ਼ਹੀਦ ਹੋਇਆਂ ਦੇ ਹਨੇਰੀ ਰਾਤ ਵਿੱਚ ਸ਼ਸਤਰ ਖਿਲਰੇ ਪਏ ਹਨ। ਸੋ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਨੰਗੇ ਹੋਣਗੇ, ਚਰਨਾਂ ਵਿੱਚ ਕਿਸੇ ਸ਼ਸਤਰ ਦਾ ਜ਼ਖਮ ਲੱਗ ਜਾਵੇਗਾ ਸੋ ਬੇਨਤੀ ਪ੍ਰਵਾਨ ਕਰੋ, ਚਰਨਾਂ 'ਚ ਜੋੜਾ ਪਾ ਲਓ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਪਿਆਰੇ ਦਇਆ ਸਿੰਘ ਜੀ, ਪਤਾ ਸਾਨੂੰ ਵੀ ਹੈ ਕਿ ਸੂਰਮਿਆਂ ਦੇ ਸ਼ੈਤਰ ਖਿਲਰੇ ਪਏ ਨੇ ਜਾਂ ਇਹ ਰਸਤਾ ਬੜਾ ਵਿਖੜਾ ਹੈ, ਪਰ ਫਿਰ ਵੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਸਾਡੇ ਚਰਨਾਂ 'ਚ ਹੋਵੇਗਾ ਜੋੜਾ। ਔਰ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਲੜਦਿਆਂ ਕਈਆਂ ਸਿੰਘਾਂ ਦੇ ਖਾਲਸੀ ਫੌਜ ਦੇ ਦਸਤਾਰੇ ਉੱਤਰ ਗਏ ਹੋਣਗੇ, ਉਹਨਾਂ ਦੇ ਕੇਸ ਖਿਲਰ ਗਏ ਹੋਣਗੇ। ਜੇ ਕਿਸੇ ਸਿੰਘ ਦੇ ਸਿਰ ਦੇ ਕੇਸਾਂ ਨੂੰ ਵਾਲਾਂ ਨੂੰ ਜੇ ਸਾਡਾ ਚਰਨਾਂ ਦਾ ਪਾਇਆ ਹੋਇਆ ਜੋੜਾ ਲੱਗ ਗਿਆ, ਅਸੀਂ ਦੇਣ ਕਿੱਥੇ ਦੇਵਾਂਗੇ? ਇਸ ਕਰਕੇ ਗਰੀਬ ਨਵਾਜ ਨੇ ਚਮਕੌੜ ਦੀ ਗੜੀ 'ਚੋਂ ਨਿਕਲਣ ਲੱਗਿਆਂ ਸੱਚੇ ਪਾਤਸ਼ਾਹ ਨੇ ਚਰਨਾਂ ਤੋਂ ਜੋੜਾ ਵੀ ਉਤਾਰ ਦਿੱਤਾ। ਸੋ ਖਾਲਸਾ ਜੀ, ਅਸੀਂ ਗੁਰੂ ਕੇ ਸਿੰਘ ਹਾਂ, ਸਿੱਖ ਹਾਂ, ਸਾਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਗੁਰੂ ਕੇ ਇਕੇਸ ਬਖਸ਼ਿਸ਼ ਕੀਤੇ ਹੋਏ ਪਰਮੇਸ਼ਰ ਦੀ ਰੱਬੀ ਮੋਹਰ ਕਿੰਨਾ ਇਹਨਾਂ ਦਾ ਸਤਿਕਾਰ ਮੇਰੇ ਸਤਿਗੁਰਾਂ ਨੇ ਕੀਤਾ ਅਤੇ ਸਾਨੂੰ ਕਰਨ ਦੀ ਪ੍ਰੇਰਣਾ ਕੀਤੀ ਹੈ। ਇਸ ਕਰਕੇ ਗੁਰੂ ਕੇ ਸਿੰਘ ਨੇ ਕਦੇ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਸਗੋਂ ਹੱਥ ਸੁੱਚੇ ਧੋ ਕੇ ਹੀ ਕੇਸਾਂ ਨੂੰ ਲਾਉਣੇ ਚਾਹੀਦੇ ਹਨ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਤੋਂ ਜੋੜਾ ਉਤਾਰ ਕਰਕੇ ਚਮਕੌੜ ਦੀ ਗੜੀ 'ਚੋਂ ਤਾੜੀ ਮਾਰ ਕੇ ਸਤਿਗੁਰੂ ਨਿਕਲੇ, ਜਿਨ੍ਹਾਂ ਨੇ ਸਾਨੂੰ ਫੜਨਾ ਫੜ ਲਓ। ਸੋ ਇਹ ਸੱਚੇ ਪਾਤਸ਼ਾਹ ਨੇ ਮਹਾਨ ਇਹ ਕੁਰਬਾਨੀਆਂ ਗਰੀਬ ਨਵਾਜ ਦੀਆਂ। ਹੁਣ ਸਰਹੰਦ ਦੇ ਠੰਡੇ ਬੁਰਜ 'ਚ ਕੈਦ ਕੀਤੇ ਹੋਏ ਬਿਰਧ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਵੀ ਥੋੜ੍ਹਾ ਜਿਹਾ ਦੁਹਰਾ ਲਈਏ, ਜਿਨ੍ਹਾਂ ਨੂੰ 3 ਦਿਨ ਹੋ ਗਏ ਨੇ ਨਹੀਂ ਕੋਈ ਖਾਣ ਵਾਸਤੇ ਜਾਂ ਪੀਣ ਵਾਸਤੇ, ਕਹਿਰਾਂ ਦੀ ਸਰਦੀ ਹੈ, ਠੱਕਾ ਵਗ ਰਿਹਾ ਹੈ, ਔਰ ਨਹੀਂ ਕੋਈ ਬੂਹਾ ਬਾਰੀ ਉਸ ਠੰਡੇ ਬੁਰਜ ਦਾ, ਅਤੇ ਨਹੀਂ ਕੋਈ ਥੱਲੇ ਵਿਛਾਉਣ ਵਾਸਤੇ ਦਰੀ, ਕੋਈ ਸਭ ਫੂੜੀ, ਕੋਈ ਆਦਿਕ ਬਿਸਤਰਾ ਵੀ ਨਹੀਂ, ਉੱਪਰ ਲੈਣ ਵਾਸਤੇ ਵੀ ਕੁਝ ਨਹੀਂ। 3 ਦਿਨ ਤੋਂ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ 'ਚ ਲਿਜਾਂਦੇ ਰਹੇ, ਔਰ ਗੁਰੂ ਕੇ ਸਾਹਿਬਜ਼ਾਦੇ 7 ਅਤੇ 9 ਸਾਲ ਦੇ ਮਾਸੂਮ ਬੱਚੇ ਬੜੀ ਨਿਰਭੈਤਾ ਅਤੇ ਨਿਡਰਤਾ ਦੇ ਨਾਲ ਚੜ੍ਹਦੀ ਕਲਾ 'ਚ ਉਹਨਾਂ ਲੋਕਾਂ ਦੀ ਕੋਈ ਈਣ ਨਾ ਮੰਨਣੀ ਅਤੇ ਚੜ੍ਹਦੀ ਕਲਾ 'ਚ ਰਹਿਣਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਸਾਰ ਸਿੰਘ ਜੀ ਇਤਿਹਾਸ, ਐਸਾ ਮਹਾਨ ਕੁਰਬਾਨੀਆਂ ਵਾਲਾ ਇਤਿਹਾਸ ਹੈ। ਸੋ ਆਖਿਰਕਾਰ ਸਰਹੰਦ ਦੇ ਗਵਰਨਰ ਵਜੀਦ ਖਾਂ ਨੇ ਸਾਹਿਬਜ਼ਾਦਿਆਂ 'ਤੇ ਫਤਵਾ ਲਵਾਇਆ ਗਿਆ, ਇਹਨਾਂ ਨੂੰ ਇੱਕ ਦੀਵਾਰ 'ਚ ਖੜ੍ਹੇ ਕਰਕੇ ਚਿਣ ਕੇ ਸ਼ਹੀਦ ਕਰ ਦੇਣਾ ਚਾਹੀਦਾ ਹੈ। ਭਾਵੇਂ ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਰਾ ਮਾਰਿਆ, ਪਰ ਕੌਣ ਸੁਣਦਾ ਸੀ? ਪਰ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਇੱਕ ਦੀਵਾਰ 'ਚ ਖੜ੍ਹੇ ਕਰਕੇ ਜਦੋਂ ਚਿਣ ਕੇ ਸ਼ਹੀਦ ਕਰਨ ਲੱਗੇ, ਪਹਿਲੀ ਇੱਟ ਮਿਸਤਰੀ ਨੇ ਜਦੋਂ ਰੱਖੀ ਤਾਂ ਉਹ ਗਿੱਟਿਆਂ ਦੇ ਨਾਲ ਲੱਗਣ ਕਰਕੇ ਸਹੀ ਨਹੀਂ ਸੀ ਲੱਗ ਰਹੀ। ਜਦੋਂ ਇੱਟ ਭੰਨਣ ਲੱਗਾ ਮਿਸਤਰੀ, ਕੋਲ ਖਲੋਤੇ ਹੋਏ ਸ਼ਾਹੀ ਕਾਜੀ ਨੇ ਕਿਹਾ, ਇਹ ਸਰਕਾਰ ਦੀ ਇੱਟ ਨਹੀਂ ਭੰਨਣ ਦੇਣੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਇਹ ਸਾਹਿਬਜ਼ਾਦੇ, ਇਹਨਾਂ ਨੇ ਗਿੱਟੇ ਛਾਂਗ ਦੇਣੇ ਚਾਹੀਦੇ ਹਨ। ਜਦੋਂ ਉਹ ਗੋਡਿਆਂ 'ਤੇ ਦੀਵਾਰ ਆਈ ਤਾਂ ਗੋਡਿਆਂ ਦੀ ਚੱਪੜੀਆਂ ਤੇਸੀਆਂ ਮਾਰ ਮਾਰ ਕੇ ਭੰਨ ਸਿੱਟੀਆਂ। ਸੋ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਸੇ ਪ੍ਰਕਾਰ ਦੀ ਈਣ ਨਾ ਮੰਨਦਿਆਂ ਹੋਇਆਂ, ਔਰ ਕਦੇ ਵੀ 4 ਦਿਨ ਦੀ ਜ਼ਿੰਦਗੀ ਜਾਂ ਐਸ਼ੋ ਆਰਾਮ ਦੇ ਸੁੱਖ ਦੀ ਪ੍ਰਾਪਤੀ ਵਾਸਤੇ ਕਦੇ ਮਨ 'ਚ ਲਾਲਸਾ ਜਾਂ ਖਿਆਲ ਰੱਖਦਿਆਂ ਹੋਇਆ ਨਹੀਂ, ਹੱਸ ਹੱਸ ਕੇ ਸ਼ਹਾਦਤਾਂ ਨੇ ਜਾਣ ਪੀ ਕੇ ਸਰਹੰਦ ਦੀ ਦੀਵਾਰ 'ਚ ਗੁਰੂ ਕੇ ਸਾਹਿਬਜ਼ਾਦੇ ਨੇ ਇਹ ਕੁਰਬਾਨੀਆਂ ਕਰਨੀਆਂ ਅਤੇ ਬਿਰਧ ਮਾਤਾ ਵੀ ਕੌਮ ਦੇ ਲੇਖੇ ਲੱਗ ਜਾਣੇ। ਐਸਾ ਕੁਰਬਾਨੀਆਂ ਭਰਿਆ ਇਤਿਹਾਸ, ਐਸਾ ਵਡਮੁੱਲਾ ਸਾਡਾ ਵਿਰਸਾ ਜਿਹੜੇ ਮੇਰੇ ਸਤਿਗੁਰਾਂ ਨੇ ਇੰਨੀਆਂ ਸਾਡੇ ਵਾਸਤੇ ਕਾਲਣਾ ਕਾਲੀਆਂ, ਪਿਤਾ ਸ਼ਹੀਦ, ਮਾਤਾ ਕੌਮ ਦੇ ਲੇਖੇ, ਚਾਰੇ ਦੇ ਚਾਰੇ ਪੁੱਤਰ ਕੌਮ ਦੇ ਲੇਖੇ, ਅਤੇ ਫਿਰ ਵੀ ਇਹ ਬਚਨ ਖਾਲਸਾ ਪੰਥ ਨੂੰ ਕਹਿਣਾ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸੋ ਖਾਲਸਾ ਜੀ, ਤੁਹਾਡੀ ਕਿਰਪਾ ਦੇ ਨਾਲ ਇਹ ਮੈਂ ਸਾਜਿਆ ਹਾਂ। ਸੋ ਐਸੇ ਵਡਮੁੱਲੇ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਆਰ ਭਰੇ ਸਿੱਖਾਂ ਨੂੰ ਸਤਿਕਾਰ ਭਰੇ ਸ਼ਬਦਾਂ ਨਾਲ ਸੰਬੋਧਨ ਕਰਨਾ, ਇੰਨਾ ਪਿਆਰ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਆਪਣੇ ਖਾਲਸੇ ਪੰਥ ਨੂੰ ਦੇ ਸਕਦੇ ਨੇ। ਜਦੋਂ ਦਮਦਮੇ ਸਾਹਿਬ ਦੀ ਪਵਿੱਤਰ ਧਰਤੀ, ਗੁਰੂ ਕੀ ਕਾਸ਼ੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲਾ ਅਸਥਾਨ, ਜਿੱਥੇ ਸਤਿਗੁਰਾਂ ਦੇ ਮਹਿਲ, ਗੁਰੂ ਕੀਆਂ ਧਰਮ ਪਤਨੀਆਂ ਸਾਡੀਆਂ ਮਹਿਤਾਵਾਂ, ਜਦੋਂ ਸਜੇ ਹੋਏ ਸੁੰਦਰ ਦੀਵਾਨ ਦਰਬਾਰ ਵਿਖੇ ਪਹੁੰਚੀਆਂ, ਆ ਕੇ ਵੇਖਿਆ ਸਤਿਗੁਰੂ ਦੀਵਾਨ 'ਚ ਸੋਭਾ ਪਾ ਰਹੇ ਨੇ, ਔਰ ਸਿੱਖ ਫੌਜਾਂ ਕੋਲ ਪਾਸ ਖਲੋਤੀਆਂ ਹਨ। ਬੇਨਤੀ ਕੀਤੀ ਪਤੀ ਦੇਵ, ਚਾਰੇ ਸਾਹਿਬਜ਼ਾਦੇ ਤੇ ਚੌਂ ਵਿੱਚੋਂ ਇੱਕ ਵੀ ਸਾਹਮਣੇ ਨਜ਼ਰ ਨਹੀਂ ਆਉਂਦਾ, ਕਿੱਧਰ ਚਲੇ ਗਏ ਹਨ? ਤਾਂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀਆਂ ਧਰਮ ਪਤਨੀਆਂ ਮਹਿਲਾ ਨੂੰ ਤੇ ਸਾਡੀਆਂ ਮਹਿਤਾਵਾਂ ਨੂੰ ਇਹ ਸ਼ਬਦ ਕਹਿਣੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਪਹਿਆ ਜੀਵਤ ਕਈ ਹੈ ਯਾਰ। ਜੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਕੀ ਹੋਇਆ? ਆ ਮੇਰੇ ਵਾਸਤੇ ਆ ਸਿੱਖ ਅਜੀਤ ਸਿੰਘ ਨੇ, ਜੁਝਾਰ ਸਿੰਘ ਨੇ, ਜੋਰਾਵਰ ਸਿੰਘ ਨੇ, ਫਤਿਹ ਸਿੰਘ ਨੇ, ਆਪਣੇ ਪੁੱਤਰ ਸ਼ਹੀਦ ਕਰਵਾ ਕੇ ਸਾਨੂੰ ਪੁੱਤਰ ਤੇ ਪੁੱਤਰੀਆਂ ਬਣਾਉਣਾ, ਸਾਡੇ ਤੇ ਮੇਹਰ ਕਰਨੀ। ਔਰੰਗਜ਼ੇਬ ਬਾਦਸ਼ਾਹ ਨੂੰ ਫਤਿਹ ਦੀ ਚਿੱਠੀ ਜ਼ਫਰਨਾਮਾ ਲਿਖਦਿਆਂ ਲਿਖਦਿਆਂ ਦੀਨੇ ਕਾਂਗੜ ਬੈਠਿਆਂ ਹੋਇਆਂ ਪੰਥ ਵਾਲੀ ਨੇ ਕਿਹਾ, ਔਰੰਗਜ਼ੇਬ ਬਾਦਸ਼ਾਹ ਕੀ ਹੋਇਆ, ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅੱਜ ਵੀ ਖਾਲਸਾ ਪੰਥ ਕਰੂੰਡੀਆ ਸੱਪ ਮੇਰਾ ਅੱਜ ਵੀ ਮੌਜੂਦ ਹੈ, ਕਿੰਨਾ ਪਿਆਰ ਆਪਣੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦੇਣਾ। ਸੋ ਖਾਲਸਾ ਜੀ, ਜਿਹੜੇ ਸਤਿਗੁਰੂ ਏਡੀ ਵੱਡੀ ਸਾਡੇ ਵਾਸਤੇ ਕਾਲ ਕਮਾਈ ਕਰਨ, ਸਾਨੂੰ ਗੱਲ ਦੇ ਨਾਲ ਲਾਉਣ, ਔਰ ਜਿਨ੍ਹਾਂ ਲੋਕਾਂ ਨੂੰ ਕੋਈ ਪਰਛਾਵਾਂ ਲੈਣ ਨੂੰ ਤਿਆਰ ਨਹੀਂ ਸੀ, ਉਹਨਾਂ ਸਤਿਗੁਰਾਂ ਨੂੰ ਮੇਰੇ ਸਤਿਗੁਰ ਉਹਨਾਂ ਨੂੰ ਸਿੱਖਾਂ ਨੂੰ ਮੇਰੇ ਸਤਿਗੁਰੂ ਕਹਿਣ ਕਿ ਇਸ ਖਾਲਸੇ ਨੂੰ ਮੈਂ ਸਰਦਾਰੀਆਂ ਦੇਣਾ, ਸਰਦਾਰੀਆਂ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਪਹੀ ਕਦਾਹੀ, ਤਿੰਨਹੀ ਕੋ ਸਰਦਾਰ ਬਣਾਉਂ, ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਅੱਜ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਸੀਂ ਸਪੁੱਤਰ ਤਾਂ ਕੀ ਬਣਨਾ ਸੀ, ਪੁੱਤਰ ਵੀ ਨਾ ਬਣ ਸਕੇ, ਸਗੋਂ ਕਪੁੱਤਰ ਬਣਦੇ ਜਾ ਰਹੇ ਹਾਂ, ਜਿਨ੍ਹਾਂ ਸਤਿਗੁਰਾਂ ਨੇ ਏਡੀਆਂ ਕਾਲ ਕਮਾਈਆਂ ਕਰਕੇ ਸਾਨੂੰ ਗੱਲ ਦੇ ਨਾਲ ਲਾਇਆ। ਔਰ ਗਰੀਬ ਨਵਾਜ ਨੇ ਵਡਮੁੱਲੀ ਦਾਤ, ਖੰਡੇ ਬਾੜ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਸੋ ਖਾਲਸਾ ਜੀ, ਅੱਜ ਵੀ ਅਸੀਂ ਗੁਰੂ ਕੇ ਸਿੰਘ ਹੋ ਕਰਕੇ, ਗੁਰੂ ਕੇ ਸਿੱਖ ਹੋ ਕੇ, ਗੁਰੂ ਨਾਨਕ ਨਾਮ ਲੇਵਾ ਸਿੱਖ ਹੋ ਕਰਕੇ, ਅੱਜ ਵੀ ਜੇ ਉਸ ਪੰਥ ਵਾਲੀ ਧਰਮੀ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਤੋਂ ਸਬਕ ਨਾ ਸਿੱਖਿਆ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਾਰਨਾਮੇ ਸ਼ਹਾਦਤਾਂ ਵੱਲ ਨਾ ਵੇਖਿਆ, ਜਿਨ੍ਹਾਂ ਸਤਿਗੁਰਾਂ ਨੇ ਪੁੱਤਰ ਸ਼ਹੀਦ ਕਰਵਾ ਕੇ ਸਾਨੂੰ ਆਪਣੇ ਪੁੱਤਰ ਤੇ ਪੁੱਤਰੀਆਂ ਬਣਾਇਆ, ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਨੂੰ ਜੇ ਅਸੀਂ ਭੁੱਲ ਗਏ, ਤਾਂ ਲੋਕ ਸਾਨੂੰ ਜਿਹੜਾ ਕਿਸੇ ਦੇ ਪਰਉਪਕਾਰ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਨੇ, ਅਕਿਰਤ ਕਣ, ਤੇ ਫਿਰ ਅਸੀਂ ਅਕਿਰਤ ਕਣ ਬਣ ਜਾਵਾਂਗੇ, ਤੇ ਕਿਰਤ ਕਣ ਦਾ ਨਾਮ ਬਹੁਤਾ ਹੀ ਮਾੜਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਕਰੇ ਪੜ੍ਹੀਏ ਤਾਂ ਉਹਨਾਂ ਨੇ ਅਕਿਰਤ ਕਣ ਲੋਕਾਂ ਦਾ ਜ਼ਿਕਰ ਕੀਤਾ, ਕੋਈ ਇੰਨਾ ਨਾ ਸ਼ੁਕਰਾ ਆਦਮੀ ਜਿਹੜਾ ਅਕਿਰਤ ਕਣ ਬਣ ਜਾਵੇ, ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਇੰਨੇ ਪਰਉਪਕਾਰ ਕੀਤੇ, ਅੱਜ ਅਸੀਂ ਗੁਰੂ ਦੀਆਂ ਕੁਰਬਾਨੀਆਂ ਨੂੰ ਭੁਲਾ ਦਈਏ, ਵਿਸਾਰ ਦਈਏ, ਤੇ ਹੋਰਨਾਂ ਲੋਕਾਂ ਨੂੰ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਹੋਰ ਹੀ ਲੋਕਾਂ ਦੀ ਪੂਜਾ ਪ੍ਰਤਿਸ਼ਠਾ, ਜਾਂ ਹੋਰ ਲੋਕਾਂ ਨੂੰ ਕੰਨਾਂ 'ਚ ਫੂਕਾਂ ਮਰਵਾਉਂਦੇ ਫਿਰੀਏ, ਜਾਂ ਹੋਰ ਹੀ ਲੋਕਾਂ ਤੋਂ ਗੁਰਮੰਤਰ ਮੰਤਰ ਲੈਂਦੇ ਫਿਰੀਏ, ਨਹੀਂ ਨਹੀਂ, ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੁਰਾ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ, ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ, ਸਾਡੀ ਕਿਸੇ ਨੇ ਕਲਿਆਣ ਨਹੀਂ ਕਰਨੀ, ਸੋ ਸਾਡਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਹੋ ਸਕਦਾ, ਹੋਰ ਕੋਈ ਨਹੀਂ। ਕਿਸੇ ਬੰਦੇ ਨੂੰ, ਕਿਸੇ ਮਨੁੱਖ ਨੂੰ ਗੁਰੂ ਨਹੀਂ ਕਦੇ ਧਾਰਨ ਕੀਤਾ ਜਾ ਸਕਦਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਜਿਹੜੇ ਮੇਰੇ ਸਤਿਗੁਰੂ ਏਡੀਆਂ ਕੁਰਬਾਨੀਆਂ ਕਰਨ, ਉਹਨਾਂ ਸਤਿਗੁਰਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਵਾਂਗੇ ਤਾਂ ਮੈਂ ਬੇਨਤੀ ਕਰਾਂ, ਅਕਿਰਤ ਕਣ ਅਖਵਾਵਾਂਗੇ। ਤੇ ਅਕਿਰਤ ਕਣ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਧਰਤੀ ਡਾਵਾਂ ਡੋਲ ਹੋਈ, ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੀ ਦਾਸਤਾਨ ਉਹਨਾਂ ਨੇ ਸੁਣਾਈ ਹੈ। ਪੁੱਛਿਆ, ਧਰਤੀ ਕਿਹਦਾ ਭਾਰ ਲੱਗਾ ਹੋਇਆ, ਕੀ ਕਾਰਨ ਬਣਿਆ? ਧਰਤੀ ਕਹਿਣਗੀ, ਧਰਮ ਦੇ ਚਾਰ ਪੈਰ ਸਨ, ਪਹਿਲਾ ਪੈਰ ਸਤਜੁਗ ਬੀਤਣ ਤੋਂ ਨਸ਼ਟ ਹੋ ਗਿਆ, ਮੈਂ ਤਿੰਨ ਪੈਰਾਂ ਦੇ ਭਾਰ ਤੇ ਖਲੋਤੇ ਰਹੇ, ਲੇਕਿਨ ਤ੍ਰੇਤਾ ਯੁੱਗ ਜਦੋਂ ਬਤੀਤ ਹੋਇਆ ਧਰਮ ਦਾ ਦੂਸਰਾ ਪੈਰ ਵੀ ਜਾਂਦਾ ਰਿਹਾ, ਤਾਂ ਮੈਂ ਦੋ ਪੈਰਾਂ ਦੇ ਭਾਰ ਤੇ ਖਲੋਤੀ ਰਹੀ, ਦੁਆਪਰ ਯੁੱਗ ਬਤੀਤ ਹੋਇਆ ਧਰਮ ਦਾ ਤੀਸਰਾ ਪੈਰ ਵੀ ਜਾਂਦਾ ਰਿਹਾ, ਮੈਂ ਕਲਯੁੱਗ ਦੇ ਘੋਰ ਸਮੇਂ 'ਚ ਇੱਕ ਪੈਰ ਦੇ ਭਾਰ ਤੇ ਖਲੋਤੀ ਹੋਈ ਹੈ, ਤੇ ਹੁਣ ਮੇਰੀ ਹਾਲਤ ਐਸੀ ਹੈ, ਨਿੱਗਰ ਚੱਲੋ ਰਸਾਤਲ ਟੋਆ, ਮੈਂ ਨਿੱਗਰਦੀ ਹੋਈ ਗਰਕ ਹੋ ਰਹੀ ਹੈ। ਹੇ ਅਕਾਲ ਪੁਰਖ, ਕੋਈ ਆਪ ਸਰਗੁਣ ਸਰੂਪ ਧਾਰ ਕਰਕੇ ਆਓ, ਤਪਦੇ ਹੋਏ ਸੰਸਾਰ 'ਚ ਠੰਡ ਵਰਤਾਓ। ਸਤਿਗੁਰੂ ਬਾਣੀ 'ਚ ਖਿਆਲ ਦਿੰਦੇ ਨੇ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵ ਐ ਸਹਿਜ ਸੁਭਾਏ, ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਸਾਰਾ ਸੰਸਾਰ ਬੇਨਤੀ ਕਰ ਰਿਹਾ ਸੀ, ਹੇ ਅਕਾਲ ਪੁਰਖ ਕੋਈ ਸਰਗੁਣ ਸਰੂਪ ਧਾਰ ਕਰਕੇ ਆਓ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ, ਜਿੱਤ ਦੁਆਰੇ ਉਬਰੈ ਤਿੱਤੇ ਲਹਿਓ ਉਬਾਰ। ਸਭ ਸੰਸਾਰ ਦੀ ਬੇਨਤੀ ਸੁਣੀ ਤਾਂ ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਧਰਤੀ ਨੂੰ ਪੁੱਛਿਆ, ਤੈਨੂੰ ਕਿਹਦਾ ਕਿਹਦਾ ਭਾਰ ਲੱਗਾ ਹੋਇਆ, ਕੀ ਕਾਰਨ ਹੈ? ਸੱਤਾਂ ਸਮੁੰਦਰਾਂ ਦਾ ਭਾਰ ਲੱਗਾ ਹੋਇਆ, ਜੀਵਾਂ ਜੰਤੂਆਂ ਦਾ ਭਾਰ ਲੱਗਾ ਹੋਇਆ, ਹਿਮਾਲੀਏ ਵਰਗੇ ਵੱਡੇ ਵੱਡੇ ਪਹਾੜ ਇਹਨਾਂ ਲੋਕਾਂ ਦਾ ਭਾਰ ਲੱਗਾ ਹੋਇਆ, ਪੱਥਰਾਂ ਦਾ, ਜਾਂ ਕਿੰਨੀ ਬਨਸਪਤੀ ਫਲ ਬੂਟੇ ਬਿਰਸ਼ਾਦ ਕਹਾਣ ਇਹਨਾਂ ਦਾ ਭਾਰ ਲੱਗਾ ਹੋਇਆ, ਕਿਹਦਾ ਭਾਰ ਹੈ ਜਿਸ ਕਰਕੇ ਤੂੰ ਨਿਗੜਦੀ ਜਾ ਰਹੀ ਹੈ? ਧਰਤੀ ਨੇ ਕਿਹਾ, ਇਹਨਾਂ ਵਸਤੂਆਂ ਦਾ ਮੈਨੂੰ ਭਾਰ ਨਹੀਂ। ਪੁੱਛਿਆ, ਫਿਰ ਭਾਰ ਕਿਹਦਾ ਹੈ? ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਾਰਾਂ 'ਚ ਬਿਆਨ ਕਰਦੇ ਹਨ, ਨਾ ਤਿਸ ਪਹਾਰੇ ਪਰਬਤਾਂ ਅਸਮਾਨ ਖਹਾਉਂਦੇ, ਨਾ ਤਿਸ ਪਹਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਪਹਾਰੇ ਸਾਇਰਾਂ ਨਦਵਾਹ ਵਹਾਂਦੇ, ਨਾ ਤਿਸ ਪਹਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਪਹਾਰੇ ਜੀ ਜੰਤ ਅਣਗਿਣਤ ਫਿਰੰਦੇ। ਪਹਾਰੇ ਭੂਈ ਅਕਿਰਤ ਕਹਣ ਮੰਦੀ ਹੂੰ ਮੰਦੇ। ਅਕਿਰਤ ਕਹਣ ਲੋਕਾਂ ਦਾ ਭਾਰ ਲੱਗਾ ਹੋਇਆ, ਜਿਹੜੇ ਬਹੁਤੇ ਮਾੜੇ ਤੋਂ ਮਾੜੇ ਹਨ, ਜਿਹੜੇ ਕਿਸੇ ਦੇ ਕੀਤੇ ਹੋਏ ਪਰੇ ਉਪਕਾਰ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਹਨ। ਜਿਸ ਏਡੀਆਂ ਵੱਡੀਆਂ ਕੁਰਬਾਨੀਆਂ ਮੇਰੇ ਸਤਿਗੁਰਾਂ ਨੇ ਕੀਤੀਆਂ ਤੇ ਅਸੀਂ ਭੁਲਾ ਦੇਵਾਂਗੇ ਤਾਂ ਅਸੀਂ ਵੀ ਅਕਿਰਤ ਕਣ ਹੋ ਜਾਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਅਗਲੀ ਪੌੜੀ ਇੱਕ ਹੋਰ ਪੜੀਏ ਤਾਂ ਹੋਰ ਖੁਲਾਸਾ ਕਰਦੇ ਹਨ। ਇੱਕ ਪੰਗਣ ਕੁੱਤੇ ਦਾ ਮਾਸ ਲਈ ਜਾ ਰਹੀ ਸੀ, ਬੰਦੇ ਦੀ ਖੋਪਰੀ ਚ ਪਾ ਕੇ ਰਿੰਨੀਆਂ ਸ਼ਰਾਬ, ਪਾਣੀ ਦੇ ਵੰਡੇ ਦੀ ਸ਼ਰਾਬ ਪਾਈ ਹੋਈ, ਖੂਨ ਦਾ ਲਿਬੜਿਆ ਲੀੜਾ ਉਹਦੇ ਨਾਲ ਉਹ ਟੱਕਿਆ ਹੋਇਆ। ਜਦੋਂ ਲੈ ਕੇ ਜਾ ਰਹੀ ਹੈ, ਕਿਸੇ ਨੇ ਪੁੱਛਿਆ ਪੰਗਣੇ ਇਹ ਕੀ ਲਈ ਜਾਂਦੀ ਹੈ? ਕਹਿਣ ਲੱਗੀ ਇਹ ਕੁੱਤੇ ਦਾ ਮਾਸ ਹੈ, ਬੰਦੇ ਦੀ ਖੋਪਰੀ ਚ ਪਾਇਆ ਹੋਇਆ, ਪਾਣੀ ਦੇ ਵੰਡੇ ਦੀ ਸ਼ਰਾਬ ਪਾਈ ਹੋਈ ਹੈ, ਇਹਨੂੰ ਰਿੰਨਿਆ ਹੋਇਆ ਬਣਾਇਆ ਹੋਇਆ ਹੈ। ਪੁੱਛਿਆ ਫਿਰ ਖੂਨ ਦੇ ਲਿਬੜੇ ਹੋਏ ਲੀੜੇ ਨਾਲ ਇਹਨੂੰ ਢੱਕਣ ਦੀ ਕੀ ਲੋੜ ਸੀ ਏਡੀ ਬਦਬੂ ਵਾਲੀ ਚੀਜ਼ ਨੂੰ? ਕਹਿਣ ਲੱਗੀ ਖਿਆਲ ਕੀਤਾ ਕਿਤੇ ਅਕਿਰਤ ਕਹਿਣ ਜਿਹੜਾ ਨਾ ਸ਼ੁਕਰਾ ਮਨੁੱਖ ਹੈ ਕਿਤੇ ਉਸ ਦੀ ਨਿਗਾਹ ਪੈ ਕੇ ਖਰਾਬ ਨਾ ਹੋ ਜਾਂਦਾ ਹੋਵੇ। ਤੁਸੀਂ ਅੰਦਾਜ਼ਾ ਲਾਓ ਵੀ ਅਕਿਰਤ ਕਰਨ ਦੀ ਨਿਗਾਹ ਕਿੱਡੀ ਮਾੜੀ ਮੰਨੀ ਹੋਈ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਪੌੜੀ ਚ ਬਿਆਨ ਕਰਦੇ ਹਨ, ਸੋ ਮਦ ਵਿੱਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਪਰਤੂ ਭਰਿਆ ਕੱਪੜਾ ਕਰ ਕੱਜਨ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ, ਆਖ ਸੁਣ ਆਏ ਪੁੱਛਿਆ ਲੈ ਹੈ ਵਿਸ਼ਵਾਸ, ਮਤ ਨਦਰੀ ਪਵੇ ਅਕਿਰਤ ਕਹਿਣ ਹੋਏ ਜਾਏ ਵਿਨਾਸ਼। ਮਤਾਂ ਕਿਤੇ ਅਕਿਰਤ ਕਰਨ ਦੀ ਨਿਗਾਹ ਪੈ ਕੇ ਖਰਾਬ ਨਾ ਹੋ ਜਾਂਦਾ ਹੋਵੇ। ਏਡੀ ਨਿਗਾਹ ਸਾਰ ਸੰਗਤ ਜੀ ਨਗੋਰੇ ਮਨੁੱਖ ਦੀ, ਨਾ ਸ਼ੁਕਰੇ ਮਨੁੱਖ ਦੀ, ਅਕਿਰਤ ਕਰਨ ਦੀ ਨਿਗਾਹ ਮਾੜੀ ਮੰਨੀ ਹੋਈ ਹੈ। ਸੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ, ਸੋ ਏਡੀਆਂ ਵੱਡੀਆਂ ਕੁਰਬਾਨੀਆਂ ਤੇ ਅਸੀਂ ਅੱਜ ਗੁਰੂ ਕੇ ਮੰਤਰ, ਗੁਰੂ ਕੇ ਉਪਦੇਸ਼, ਗੁਰੂ ਕੇ ਖੰਡੇ ਬੜ ਦੇ ਅੰਮ੍ਰਿਤ ਦੂਰ ਰਹਿ ਗਏ ਤਾਂ ਅਸੀਂ ਵੀ ਸਾਰ ਸੰਗਤ ਜੀ ਨਾ ਸ਼ੁਕਰੇ ਹੋ ਜਾਵਾਂਗੇ, ਅਕਿਰਤ ਕਰਨ ਹੋ ਜਾਵਾਂਗੇ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੇ ਪਾਸ ਹਰੀ ਲਾਲ ਕ੍ਰਿਸ਼ਨ ਲਾਲ ਦੋ ਕਾਂਸ਼ੀ ਦੇ ਪੰਡਿਤ ਵਿਦਵਾਨ ਆਏ ਸਨ। ਉਹਨਾਂ ਨੂੰ ਮੇਰੇ ਸਤਿਗੁਰਾਂ ਨੇ ਸਹਿਜ ਕੀਰਤੀ ਦੇ ਪਾਵਨ ਸਲੋਕ ਸੁਣਾ ਕੇ ਨਿਹਾਲ ਕੀਤਾ ਸੀ। ਉਹਨਾਂ ਸਲੋਕਾਂ ਦੇ ਅੰਦਰ ਸਤਿਗੁਰਾਂ ਨੇ ਗੁਰਮੰਤਰ ਤੋਂ ਹੀਣੇ ਮਨੁੱਖਾਂ ਦਾ ਜ਼ਿਕਰ ਕੀਤਾ ਹੈ ਤੇ ਗਰੀਬ ਨਵਾਜ ਦੇ ਬਚਨ ਆਉਂਦੇ ਨੇ, ਗੁਰਮੰਤਰ ਹੀਣਾਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ, ਗਰਦਬ ਹੈ ਕਾਕ ਹੈ, ਸਰਪਣ ਹੈ ਤੁਲਖਲ ਹੈ। ਸੋ ਇਸੇ ਤਰ੍ਹਾਂ ਜਿਹੜੇ ਨਗੋਰੇ ਲੋਕ ਨੇ, ਜਿਹੜੇ ਗੁਰੂ ਕੇ ਗੁਰਮੰਤਰ ਤੋਂ ਹੀਣੇ ਨੇ, ਉਹਨਾਂ ਅਨੁਸਾਰ ਸੰਗਤ ਜੀ ਟੇਢੀਆਂ ਜੂਨਾਂ ਕੁੱਤੇ ਦੀ, ਸੂਰ ਦੀ, ਗਧਿਆਂ ਦੀ, ਕਾਂ ਦੀ, ਸੱਪ ਆਦਿਕ ਦੀਆਂ ਟੇਢੀਆਂ ਜੂਨਾਂ ਜਿਹੜੀਆਂ ਅਧੋਗਤੀ ਵਾਲੀਆਂ ਨੇ, ਇਹਨਾਂ ਜੂਨਾਂ ਚ ਪੈਣਾ ਪੈਂਦਾ ਹੈ। ਬੜੀ ਭਾਰੀ ਦੁਰਦਿਸ਼ਾ ਹੁੰਦੀ ਹੈ ਜਿਹੜੇ ਗੁਰਮੰਤਰ ਤੋਂ ਹੀਣੇ ਹਨ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਨਗੋਰੇ ਕਾ ਹੈ ਨੌਂ ਬੋਰਾ। ਸੋ ਇਹ ਨਗੋਰੇ ਲੋਕਾਂ ਦਾ ਨਾਮ ਲੈਣਾ ਵੀ ਜਿਹੜੇ ਗੁਰਮੰਤਰ ਤੋਂ ਹੀਣੇ ਨੇ ਬਹੁਤਾ ਮਾੜਾ ਹੈ। ਸੋ ਗੁਰਮੰਤਰ ਤੋਂ ਹੀਣੇ ਲੋਕਾਂ ਨੂੰ ਏਡੀਆਂ ਟੇਢੀਆਂ ਜੂਨਾਂ ਤੇ ਨਰਕਾਂ ਚ ਪੈਣਾ ਪੈਂਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੰਤਰ ਤੋਂ ਹੀਣੇ ਨੇ, ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਉਹਨਾਂ ਨੂੰ ਕੂਕਰ ਹੈ ਸੂਕਰ ਹੈ, ਕੂਕਰ ਹੈ ਕੁੱਤੇ ਦੀ ਜੂਨ ਚ ਪੈਣਾ ਪਵੇਗਾ, ਸੂਕਰ ਹੈ ਸੂਰ ਦੀ ਜੂਨ ਚ ਪੈਣਾ ਪੈਂਦਾ ਉਹਨਾਂ ਲੋਕਾਂ ਨੂੰ, ਗਰਦਬ ਹੈ ਗਧੇ ਖੋਤੇ ਦੀ ਜੂਨ ਚ ਪੈਣਾ ਪੈਂਦਾ ਹੈ, ਕਾਕ ਹੈ ਕਾਂ ਆਦਿਕ ਦੀ ਜੂਨ ਵਿੱਚ ਪੈਣਾ ਪੈਂਦਾ ਹੈ। ਸੋ ਇਸੇ ਤਰ੍ਹਾਂ ਸਰਪਣ ਹੈ ਸੱਪ ਆਦਿਕ ਦੀ ਜੂਨ ਚ ਪੈਣਾ ਪੈਂਦਾ, ਤੁਲ ਖਲ ਹੈ ਇਹਨਾਂ ਦੇ ਤੁਲ ਸਮਾਨ ਨੇ ਖਲੈ ਮੂਰਖ ਲੋਕ ਜਿਹੜੇ ਗੁਰਮੰਤਰ ਤੋਂ ਹੀਣੇ ਹਨ। ਜੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਦੁਬਾਰਾ ਦੁਹਰਾ ਲਈਏ ਤਾਂ ਸਤਿਗੁਰੂ ਕਹਿੰਦੇ ਨੇ ਨਹਿ ਤੁਲ ਖਲ ਹੈ, ਜਿਹੜੇ ਮੂਰਖ ਲੋਕ ਨੇ, ਜਿਹੜੇ ਗੁਰਮੰਤਰ ਤੋਂ ਹੀਣੇ ਲੋਕ ਨੇ, ਉਹ ਇਹਨਾਂ ਜੂਨਾਂ ਨਾਲੋਂ ਵੀ ਭੈੜੇ ਨੇ, ਇਹਨਾਂ ਨਾਲੋਂ ਵੀ ਸਾਧ ਸੰਗਤ ਜੀ ਕਿਤੇ ਗਿਰੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਗਰੀਬ ਨਵਾਜ ਦੇ ਬਚਨ ਆਉਂਦੇ ਹਨ, ਪਸ਼ੂ ਮਿਲ ਹੈ ਚੰਗਿਆਈਆਂ, ਖੜ ਖਾਵ ਹੈ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਜਿਹੜੇ ਨੇ ਬੜਾ ਚੰਗਾ ਗੁਣ ਹੈ, ਸੁੱਕੀ ਕੜਬ ਸੁੱਕੇ ਟਾਂਡੇ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਤੇ ਨਗੋਰਾ ਪੁਰਸ਼ ਜਿਹੜਾ ਗੁਰਮੰਤਰ ਤੋਂ ਹੀਣਾ, ਗੁਰੂ ਕੀ ਸਿੱਖਿਆ ਨਹੀਂ ਲੈਂਦਾ, ਉਹ ਪਸ਼ੂ ਨਾਲੋਂ ਵੀ ਗਿਰਿਆ ਹੋਇਆ ਹੈ, ਔਰ 36 ਪ੍ਰਕਾਰ ਦੇ ਭੋਜਨ ਦਿੱਤੇ ਹੋਏ ਪ੍ਰਮਾਤਮਾ ਦੇ ਖਾ ਕੇ ਵਿਖਸ਼ਾ ਕਰ ਕਰਕੇ ਸਿੱਟੀ ਜਾਂਦਾ ਹੈ, ਕਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਗੁਜ਼ਾਰ ਨਹੀਂ ਹੋਇਆ, ਏਡਾ ਨਗੁਰਾ ਹੈ ਉਸ ਵਾਹਿਗੁਰੂ ਦਾ, ਕਦੇ ਸ਼ੁਕਰਾਨਾ ਹੀ ਨਹੀਂ ਕਰਦਾ। ਜਿਸ ਮੇਰੇ ਸਤਿਗੁਰਾਂ ਨੇ ਦਾਤਾਂ ਦਿੱਤੀਆਂ ਹੋਈਆਂ ਨੇ, ਹਾਲਤ ਐਸੀ ਬਣ ਗਈ, ਦਾਤ ਪਿਆਰੀ ਵਿਸਰਿਆ ਦਾਤਾਰ, ਜਿਸ ਦਾਤੇ ਨੇ ਦਾਤਾਂ ਦਿੱਤੀਆਂ ਹੋਈਆਂ ਉਹਨੂੰ ਭੁਲਾ ਦਿੱਤਾ ਤੇ ਦਾਤ ਨੂੰ ਹੀ ਸਮਝ ਲਿਆ ਕਿ ਇਹ ਮੇਰੀ ਸਿਆਣਪ ਨਾਲ ਇਹ ਮੈਨੂੰ ਪ੍ਰਾਪਤ ਹੋਈ ਹੈ। ਨਹੀਂ, ਉਸ ਦਾਤੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਹੋਈਆਂ ਨੇ, ਉਸ ਦਾਤੇ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਨਗੋਰੇ ਪੁਰਸ਼ ਨਾਲੋਂ ਤਾਂ ਪਸ਼ੂ ਦੀ ਜੂਣ ਵੀ ਚੰਗੀ ਹੈ, ਪਸ਼ੂ ਮਿਲਿਆ ਚੰਗਿਆਈਆਂ, ਖੜ ਖਾਵ ਹੈ ਅੰਮ੍ਰਿਤ ਦੇਹ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਨਾਮ ਤੋਂ ਵੀ ਹੋਣਾ ਨਗੋਰਾ ਪੁਰਸ਼ ਦਾ ਤ੍ਰਿਕਾਰ ਹੈ, ਲਾਹਣਤ ਹੈ ਉਹਦੇ ਜੀਵਨ ਨੂੰ। ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੀ ਉਪਦੇਸ਼ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸਲੋਕ, ਉਹਨਾਂ ਚ ਸਤਿਗੁਰੂ ਕਹਿੰਦੇ ਨੇ ਹੇ ਜੀਵ ਵੇਖ, ਤੇਰੇ ਨਾਲੋਂ ਕੁੱਤਾ ਵੀ ਕਈ ਦਰਜੇ ਚੰਗਾ ਹੈ, ਉਹ ਮਾਲਕ ਦੇ ਜੂਠੇ ਟੁਕੜੇ ਖਾ ਕੇ ਤੇ ਫਿਰ ਸਾਰੀ ਰਾਤ ਹੀ ਵਫ਼ਾਦਾਰੀ ਕਰਦਾ, ਸਾਰੀ ਰਾਤ ਘਰ ਦੀ ਚਾਰ ਦੁਆਰੀ ਉੱਪਰ ਘੁੰਮਦਾ ਫਿਰਦਾ ਰਹਿੰਦਾ, ਪਰਾਏ ਪੁਰਸ਼ ਨੂੰ ਮਾਲਕ ਦਾ ਦਰਵਾਜ਼ਾ ਨਹੀਂ ਖੜਕਾਉਣ ਦਿੰਦਾ, ਹੱਥ ਨਹੀਂ ਲਾਉਣ ਦਿੰਦਾ। ਸੋ ਜੇ ਮਾਲਕ ਝਿੜਕੇ ਵੀ ਤਾਂ ਥੋੜਾ ਜਿਹਾ ਪਾਸੇ ਹਟ ਜਾਂਦਾ, ਫਿਰ ਚੂੰ ਚੂੰ ਕਰਦਾ, ਮਾਲਕ ਦੇ ਪੈਰਾਂ ਵਿੱਚ ਆਣ ਵੜਦਾ। ਸੋ ਮਾਲਕ ਦੇ ਜੂਠੇ ਟੁਕੜੇ ਖਾ ਕੇ ਵੀ ਸ਼ੁਕਰ ਗੁਜ਼ਾਰ ਹੁੰਦਾ। ਹੇ ਨਗੁਰਿਆ, ਹੇ ਇਸੇ ਤਰ੍ਹਾਂ ਅਕਿਰਤ ਕਨ ਜੀਵ, ਵਾਹਿਗੁਰੂ ਪਰਮੇਸ਼ਰ ਦੇ ਕੀਤੇ ਪਰੇ ਉਪਕਾਰ ਨੂੰ ਭੁਲਾਉਣ ਵਾਲਿਆ, ਤੇਰੇ ਨਾਲ ਕੁੱਤਾ ਵੀ ਕਈ ਦਰਜੇ ਚੰਗਾ ਹੈ। ਸੋ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਸਵਾਮੀ ਕੋ ਗ੍ਰਿਹੋ ਜਿਉ ਸਾਦਾ, ਸਵਾਣ ਤਜਤ ਨਹੀਂ ਨਿਤ, ਨਾਨਕ ਇਹ ਵਿਦਹਾਰ ਭਜਾਓ, ਇੱਕ ਮਨ ਹੋਏ ਇੱਕ ਚਿੱਤ। ਉਸ ਕੁੱਤੇ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਵੇਖ, ਤੇਰੇ ਨਾਲ ਤਾਂ ਆਕੂਕਰ ਹੈ, ਕੁੱਤਾ ਵੀ ਕਈ ਦਰਜੇ ਚੰਗਾ ਹੈ। ਸੋ ਤੈਨੂੰ ਚਾਹੀਦਾ ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤੇ ਸਠਾਕੁਰ ਕਹੋ ਰੱਖ ਮਨ ਮਾਹੇ, ਉਸ ਮਾਲਕ ਦੀ ਵਫ਼ਾਦਾਰੀ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਨਾਲ ਕੂਕਰ ਹੈ, ਕੁੱਤਾ ਵੀ ਚੰਗਾ ਹੈ। ਨਹਿ ਤੁਲ ਸੂਕਰ ਹੈ, ਜਿਹੜਾ ਮੂਰਖ ਮਨੁੱਖ ਹੈ ਉਹ ਸੂਰ ਦੇ ਬਰਾਬਰ ਵੀ ਨਹੀਂ। ਸੂਰ ਜੇ ਪਿੰਡ ਦਾ ਮਰ ਜਾਵੇ ਤਾਂ ਭਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਸਾਰੇ ਲੋਕ ਅਫਸੋਸ ਕਰਦੇ ਨੇ ਕਿ ਨਿਆਈਆਂ ਸਾਫ਼ ਕਰਦਾ ਸੀ, ਨਾਲੀਆਂ ਸਾਫ਼ ਕਰਦਾ ਸੀ, ਬੜਾ ਮਾੜਾ ਹੋ ਗਿਆ ਕਿ ਸੂਰ ਮਰ ਗਿਆ। ਪਰ ਜੇ ਨਾਸਤਕ ਤੇ ਨਗੋਰਾ ਅਕਿਰਤ ਕਰਨ ਲੋਕ ਮਰ ਜਾਵੇ ਤਾਂ ਲੋਕ ਕਹਿੰਦੇ ਨੇ ਚੰਗਾ ਹੀ ਹੋ ਗਿਆ। ਸੋ ਬਾਣੀ ਅੰਦਰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਬੀਰ ਸਾਖਤ ਤੇ ਸੂਕਰ ਭਲਾ, ਰੱਖ ਹੈ ਆਸ਼ਾ ਗਾਓ, ਉਹ ਸਾਖਤ ਬੱਪਰਾ ਮਰ ਗਿਆ, ਕੋਈ ਨਾ ਲੈ ਨਾਓ। ਸੋ ਸਾਖਤ ਜੀਵ ਮਨੁੱਖ ਮਰ ਜਾਵੇ ਤਾਂ ਕੋਈ ਨਾਮ ਲੈਣ ਨੂੰ ਵੀ ਤਿਆਰ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਦੀ ਬਾਣੀ ਵਿੱਚ ਖਿਆਲ ਆਉਂਦਾ ਹੈ ਕਿ ਭਗਤ ਕਬੀਰ ਜੀ ਦੇ ਰਸਨਾਂ ਦੁਆਰਾ ਕਿ ਹੇ ਜੀਵ, ਹੇ ਨਾਸਤਕ ਮਨੁੱਖ, ਤੇਰੇ ਨਾਲੋਂ ਹੇ ਨਗੁਰਿਆ, ਉਹ ਸੂਰ ਵੀ ਪਿੰਡ ਦਾ ਜਿਹੜਾ ਉਹ ਵੀ ਕਈ ਦਰਜੇ ਚੰਗਾ ਹੈ, ਤੂੰ ਤਾਂ ਸੂਰ ਨਾਲੋਂ ਵੀ ਮਾੜਾ ਹੈ। ਸੋ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਹਿ ਤੁਲ ਗਰਦਵ ਹੈ, ਗਰਦਵ ਨਾਮ ਖੋਤੇ ਦਾ, ਗਧੇ ਦਾ ਹੈ, ਤੂੰ ਗਧੇ ਦੇ ਸਮਾਨ ਵੀ ਨਹੀਂ, ਗਧਾ ਵੀ ਤੇਰੇ ਨਾਲੋਂ ਚੰਗਾ ਹੈ। ਉਹ ਚ ਵੀ ਅੱਠ ਗੁਣ ਮੰਨੇ ਹੋਏ ਨੇ, ਸੰਤੋਖੀ ਮੰਨਿਆ ਹੋਇਆ, ਸਾਰਾ ਦਿਨ ਮਾਲਕ ਦਾ ਕੰਮ ਕਰਦਾ, ਮਾਲਕ ਉਹਨੂੰ ਛੱਡ ਦਿੰਦਾ ਰੂੜੀਆਂ ਤੇ, ਕਾਂ ਆਦਿਕ ਸੁੱਕੇ ਟਾਂਡੇ ਖਾ ਕੇ ਵਿਚਾਰਾ ਖਾਲੀ ਪੇਟ ਭਰ ਕੇ ਮੁੜ ਆਉਂਦਾ, ਬੜਾ ਸੰਤੋਖੀ ਮੰਨਿਆ ਹੋਇਆ। ਔਰ ਕਈ ਧਰਮ ਦੇ ਲੋਕਾਂ ਨੇ ਜੇ ਸੱਜੇ ਖੱਬੇ ਬੋਲੇ ਤਾਂ ਚੰਗਾ ਵੀ ਮੰਨਿਆ ਹੋਇਆ, ਪਰ ਉਹਦੀ ਆਵਾਜ਼ ਵੀ ਚੰਗੀ, ਹਿੰਗਣ ਦੀ ਆਵਾਜ਼ ਨੂੰ ਲੋਕ ਸਲਾਉਂਦੇ ਨੇ, ਚੰਗਾ ਸਮਝਦੇ ਹਨ। ਸੋ ਹੇ ਜੀਵ, ਤੂੰ ਤਾਂ ਗਧੇ ਨਾਲੋਂ ਵੀ ਮਾੜਾ ਹੈ, ਤੇਰੇ ਨਾਲੋਂ ਖੋਤਾ ਵੀ ਜਿਹੜਾ ਉਹ ਵੀ ਚੰਗਾ ਹੈ। ਹੇ ਨਗੁਰਿਆ, ਜੇ ਗੁਰਮੰਤਰ ਤੋਂ ਤੂੰ ਹੀਣਾ ਹੈ ਤਾਂ ਨਹਿ ਤੁਲ ਕਾਕਾ ਹੈ, ਤੂੰ ਕਾਂ ਦੇ ਤੁਲ ਵੀ ਨਹੀਂ। ਕਾਂ ਜਿਹੜਾ ਉਹ ਸਾਰ ਸਿੰਘ ਜੀ ਵੰਡ ਕੇ ਖਾਣਾ ਉਹਨੂੰ ਮੰਨਿਆ ਹੋਇਆ, ਜਦੋਂ ਰੋਟੀ ਟੁਕੜਾ ਸਿੱਟ ਦਈਏ ਕਾਂ ਕਾਂ ਕਰਕੇ ਸਾਥੀਆਂ ਨੂੰ ਇਕੱਠੇ ਕਰ ਲੈਂਦਾ, ਇਕੱਲਾ ਨਹੀਂ ਕਰੇ ਖਾਂਦਾ। ਸੋ ਉਹਨੂੰ ਕੁਲ ਪਾਲਕ ਮੰਨਿਆ ਹੋਇਆ। ਸੋ ਜਿਹੜੇ ਰਾਖਵੇਂ ਕਾਂ ਸਨ ਸਾਰ ਸਿੰਘ ਜੀ, ਉਹ ਆਪਣੇ ਮਾਲਕ ਦੇ ਚਿੱਠੀ ਸਾਰ ਸਿੰਘ ਜੀ ਕਾਂ ਦੇ ਗਲ ਚ ਬੰਨ ਦਿੰਦੇ ਸਨ, ਉਹ ਜਾ ਕੇ ਅਗਲੇ ਬੰਨੇ ਚਿੱਠੀ ਪਹੁੰਚਾ ਦਿੰਦੇ ਸਨ, ਤੇ ਫਿਰ ਲਿਆ ਕੇ ਅਗਲੇ ਘਰ ਦਾ ਸੁਣਿਆ ਚਿੱਠੀ ਪੱਤਰ ਆਪਣੇ ਮਾਲਕ ਨੂੰ ਲਿਆ ਦਿੰਦੇ ਸਨ। ਉਹ ਰਾਖਵੇਂ ਕਾਂ ਜਿਹੜੇ ਸੀ ਇਸ ਤਰੀਕੇ ਨਾਲ ਕੰਮ ਕਰਦੇ ਸਨ। ਜੇ ਕਾਂ ਬਨੇਰੇ ਉੱਪਰ ਬੋਲੇ ਤਾਂ ਕਹਿੰਦੇ ਅੱਜ ਕੋਈ ਪ੍ਰਾਹੁਣਾ ਆਵੇਗਾ, ਕੋਈ ਰਿਸ਼ਤੇਦਾਰ ਆਵੇਗਾ, ਕਾਂ ਬੋਲਦਾ ਹੈ। ਸੋ ਉੱਡ ਉੱਡ ਕਾਵਾਂ, ਤੈਨੂੰ ਘਿਓ ਦੀ ਚੂਰੀ ਪਾਵਾਂ, ਸਾਡੇ ਘਰ ਕੋਈ ਰਿਸ਼ਤੇਦਾਰ ਪ੍ਰਾਹੁਣਾ ਕੋਈ ਮਾਲਕ ਆਵੇ। ਸੋ ਇਸ ਤਰੀਕੇ ਦੇ ਨਾਲ ਬੀਬੀਆਂ ਜਾਂ ਆਮ ਲੋਕਾਂ ਚ ਬੋਲੀਆਂ ਬੋਲੀਆਂ ਜਾਂਦੀਆਂ ਨੇ। ਹੇ ਜੀਵ, ਤੇਰੇ ਨਾਲੋਂ ਕਾਂ ਵੀ ਕਈ ਦਰਜੇ ਚੰਗਾ ਨਗੁਰਿਆ, ਜੇ ਤੂੰ ਗੁਰੂ ਮੰਤਰ ਤੋਂ ਹੀਣਾ ਹੈ, ਗੁਰੂ ਕੀ ਗੁਰਮਤ ਤੋਂ ਜੇ ਤੂੰ ਹੀਣਾ ਹੈ, ਤਾਂ ਨਹਿ ਤੁਲ ਸਰਪ, ਨਹਿ ਸੱਪ ਦੇ ਤੁਲ ਵੀ ਤੂੰ ਸਮਾਨ ਨਹੀਂ। ਸੱਪ ਸਾਰ ਸਿੰਘ ਜੀ, ਤਿੰਨ ਪ੍ਰਕਾਰ ਦੇ ਮਣੀ ਵਾਲੇ ਸੱਪ ਮੰਨੇ ਹੋਏ ਨੇ। ਇੱਕ ਸੱਪ ਉਹ ਹੁੰਦਾ ਜਿਹੜਾ ਮਣੀ ਜਿਹੜੀ ਜਦੋਂ ਕੱਢਦਾ ਬਾਹਰ ਪੂਰਨਮਾਸ਼ੀ ਵਾਲੀ ਰਾਤ ਨੂੰ, ਤਾਂ ਉਹ ਰੇਤਾ ਵਿੱਚ ਸਾਰ ਸਿੰਘ ਜੀ ਲੇਟ ਲੇਟ ਕੇ ਆਪਣੀ ਮਣੀ ਨੂੰ ਉਹ ਰੇਤਾ ਵਿੱਚ ਗਵਾ ਲੈਂਦਾ, ਫਿਰ ਪੱਥਰ ਤੇ ਜ਼ਮੀਨ ਨਾਲ ਆਪਣੇ ਫੰਨ ਨੂੰ ਮਾਰ ਮਾਰ ਕੇ ਉਹ ਮਰ ਜਾਂਦਾ ਹੈ। ਇੱਕ ਦੂਸਰਾ ਸੱਪ ਹੁੰਦਾ ਜੋ ਮਣੀ ਸਾਰ ਸਿੰਘ ਜੀ ਬਾਹਰ ਕੱਢਦਾ, ਜਦੋਂ ਮਣੀ ਪ੍ਰਕਾਸ਼ ਕਰਦੀ ਹੈ, ਕੀੜੇ ਮਕੌੜੇ ਇਕੱਠੇ ਹੋ ਜਾਂਦੇ ਨੇ, ਉਹਦੇ ਨਾਲ ਖਾ ਕੇ ਪੇਟ ਭਰ ਲੈਂਦਾ ਹੈ। ਤੀਸਰੇ ਸੱਪ ਉਹ ਹੁੰਦੇ ਨੇ ਸਾਰ ਸਿੰਘ ਜੀ, ਮਣੀ ਵਾਲੇ ਸੱਪ, ਜਿਹੜੇ ਜਿਵੇਂ ਗਰੀਬ ਨਿਵਾਜ ਦੇ ਬਚਨ ਆਉਂਦੇ ਨੇ ਕਿ ਉਹ ਯਹਿਰ ਨੂੰ ਮਿਟਾ ਲੈਂਦੇ ਨੇ, ਮਨੀ ਬਾਹਰ ਕੱਢ ਕੇ ਪੂਰਨਮਾਸ਼ੀ ਵਾਲੀ ਰਾਤ ਨੂੰ ਰੱਖਦੇ ਨੇ, ਉਹਦੇ ਨਾਲ ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ ਮਨੀ ਵਿੱਚ ਅੰਮ੍ਰਿਤ ਸਰਵਦਾ ਤੇ ਚੱਟ ਕੇ ਇੱਕ ਮਹੀਨੇ ਦੀ ਯਹਿਰ ਨੂੰ ਮਿਟਾ ਲੈਂਦੇ ਹਨ। ਜਿਵੇਂ ਗਰੀਬ ਨਿਵਾਜ ਦੇ ਬਚਨ ਆਉਂਦੇ ਨੇ, ਸੋਮਵਾਰ ਸਸ ਅੰਮ੍ਰਿਤ ਚਾਰੈ ਚਾਖਤ ਬੇਗ ਸਗਲ ਬਿਖਾਰ ਹੈ, ਸਾਰੀ ਯਹਿਰ ਨੂੰ ਮਿਟਾ ਲੈਂਦੇ ਨੇ ਮਹੀਨੇ ਭਰਦੇ। ਤਾਂ ਸੱਪ ਜਿਹੜਾ ਸਾਰ ਸਿੰਘ ਜੀ ਉਹ ਮੰਤਰ ਦੇ ਨਾਲ ਕੀ ਲਿਆ ਜਾਂਦਾ, ਪਰ ਨਗੋਰਾ ਮਨੁੱਖ ਜਿਹੜਾ ਉਹਦੇ ਉੱਤੇ ਕੋਈ ਮੰਤਰ ਕੋਈ ਚਾਰਾ ਨਹੀਂ ਚੱਲਦਾ। ਸੋ ਜੋ ਨਗੋਰਾ ਬਹੁ ਬਾਤਾਂ ਜਾਣਾ ਉਹ ਹਰ ਦਰਗਾਹ ਹੈ ਭ੍ਰਿਸ਼ਟੀ, ਐਸਾ ਭ੍ਰਿਸ਼ਟਿਆ ਹੋਇਆ ਬਹੁਤੀਆਂ ਗੱਲਾਂ ਜਾਣਦਾ, ਗੁਰਮੰਤਰ ਤੋਂ ਹੀਣਾ ਜਿਹੜਾ ਹੈ, ਕਦੇ ਗੁਰੂ ਦਾ ਉਪਦੇਸ਼ ਸੁਣਨ ਦਾ ਯਤਨ ਨਹੀਂ ਕਰਦਾ, ਸੱਪ ਨਾਲੋਂ ਵੀ ਗਰਕਿਆ ਹੋਇਆ। ਸੱਪ ਤੇ ਜਿਹੜਾ ਉਹ ਆਪਣੇ ਮਾਲਕ ਇਸ ਤਰ੍ਹਾਂ ਮੰਤਰ ਦੇ ਨਾਲ ਕੀ ਲਿਆ ਜਾ ਸਕਦਾ, ਬੀਣ ਦੇ ਉੱਪਰ ਆ ਕੇ ਪੇਲਦਾ ਹੈ, ਪਰ ਨਗੋਰੇ ਮਨੁੱਖ ਤੇ ਕੋਈ ਵੀ ਐਸਾ ਚਾਰਾ ਨਹੀਂ ਚੱਲਦਾ, ਐਸਾ ਪਾਪੀ ਤੇ ਨਗੋਰਾ ਬਣ ਜਾਂਦਾ ਹੈ। ਸੋ ਖਾਲਸਾ ਜੀ, ਸ਼ੇਸ਼ ਨਾਗ ਵੀ ਸੱਪਾਂ ਵਿੱਚੋਂ ਹੈ ਜਿਹੜਾ 2000 ਨਿਤ ਨਵਾਂ ਭਗਵਾਨ ਦਾ ਨਾਮ ਲੈਂਦਾ ਹੈ, ਰੱਖਦਾ ਹੈ। ਸੋ ਹੇ ਜੀਵ, ਤੂੰ ਜੇ ਨਗੋਰਾ ਨਾਮ ਨਹੀਂ ਜਪਦਾ ਤਾਂ ਤੇਰੇ ਨਾਲੋਂ ਸ਼ੇਸ਼ ਨਾਗ ਤੇ ਸੱਪਾਂ ਦੀ ਜੂਨ ਜਿਹੜੀ ਹੈ ਉਹ ਵੀ ਕਈ ਦਰਜੇ ਚੰਗੀ ਹੈ। ਸੋ ਇਸ ਕਰਕੇ ਹੇ ਜੀਵ, ਸਾਨੂੰ ਖਿਆਲ ਕਰਨਾ ਚਾਹੀਦਾ ਹੈ ਜਿਸ ਪੰਥ ਵਾਲੀ ਗੁਰੂ ਸਤਿਗੁਰਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਸਾਡੇ ਪਿਤਾ ਪਿਤਾਮਿਆਂ ਨੇ, ਜਿਨ੍ਹਾਂ ਦਾ ਇਤਿਹਾਸ ਪੜ੍ਹੀਏ, ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਗੁਰੂ ਕੀ ਬਾਣੀ ਤੇ ਬਾਣ ਚ ਰਹਿੰਦਿਆਂ ਹੋਇਆਂ, ਧੰਨ ਗੁਰੂ ਕੇ ਪਿਆਰੇ ਭਾਈ ਤਾਰੂ ਸਿੰਘ ਜੀ, ਔਰ ਕੇਸ ਕਤਲ ਨਹੀਂ ਕਰਨ ਦਿੱਤੇ, ਕਿਉਂ ਇਹ ਜਿੰਨਾ ਮਰਜ਼ੀ ਯਤਨ ਕਰ ਲਓ ਇੱਕ ਵੀ ਰੋਮ ਨਹੀਂ ਕੱਟ ਸਕੋਗੇ, ਬੜਾ ਯਤਨ ਕੀਤਾ ਨਹੀਂ ਰੋਮ ਕੱਟੇ ਜਾ ਰਹੇ। ਆਖਿਰਕਾਰ ਭਾਈ ਸਾਹਿਬ ਦਾ ਖੋਪੜਾ ਉਤਾਰ ਦਿੱਤਾ ਗਿਆ, ਅੱਧਾ ਸਿਰ ਉੱਪਰਲਾ ਹਿੱਸਾ ਕੇਸਾਂ ਵਾਲਾ ਕੱਟ ਦਿੱਤਾ ਗਿਆ, 22 ਦਿਨ ਚੌਂਕੜਾ ਮਾਰ ਕੇ ਲਾਹੌਰ ਦੇ ਸ਼ਹੀਦਗੰਜ ਵਿਖੇ ਬੈਠਾ ਰਿਹਾ 22 ਦਿਨ। ਸੋ ਜਕਰੀਆ ਖਾਨ ਨੂੰ ਕਿਹਾ ਸੀ ਜੁੱਤੀ ਦੀ ਨੋਕ ਅੱਗੇ ਲਾ ਕੇ ਪ੍ਰਲੋਕ ਨੂੰ ਲੈ ਕੇ ਜਾਵਾਂਗਾ, ਪਿਸ਼ਾਬ ਦਾ ਬੰਨ ਪੈਣਾ ਲਾਹੌਰ ਦੇ ਸੂਬੇ ਨੂੰ, ਤੇ ਭਾਈ ਸਾਹਿਬ ਦੀਆਂ ਜੁੱਤੀਆਂ ਖਾਂਦਾ ਖਾਂਦਾ ਜਦੋਂ ਮਰ ਗਿਆ, ਸਿੱਖਾਂ ਨੇ ਆ ਕੇ ਸਿੰਘਾਂ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਤੁਹਾਡਾ ਵਚਨ ਸੱਚਾ ਹੋ ਗਿਆ, ਪਾਪੀ ਲੋਕ ਇਹ ਜੁੱਤੀਆਂ ਖਾਂਦਾ ਹੋਇਆ ਮਰ ਗਿਆ ਹੈ। ਤਾਂ ਭਾਈ ਸਾਹਿਬ ਜੀ ਕਹਿਣਗੇ ਹੁਣ ਸਾਨੂੰ ਵੀ ਆਗਿਆ ਦਿਓ, ਅਸੀਂ ਵੀ ਜਾਣਾ ਚਾਹੁੰਦੇ ਹਾਂ। 22 ਦਿਨ ਚੌਂਕੜਾ ਮਾਰ ਕੇ ਬੈਠੇ ਰਹੇ, ਜਦੋਂ ਲਾਹੌਰ ਦਾ ਗਵਰਨਰ ਮਰਿਆ ਫਿਰ ਭਾਈ ਸਾਹਿਬ ਸੰਗਤਾਂ ਨੂੰ ਫਤਿਹ ਗਜਾ ਕੇ ਗੁਰਪੁਰੀ ਪਿਆਨਾ ਕਰ ਗਏ, ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ ਗੁਰੂ ਕੇ ਪਿਆਰਿਆਂ ਨੇ, ਧੰਨ ਗੁਰੂ ਕੇ ਪਿਆਰੇ ਭਾਈ ਮਨੀ ਸਿੰਘ ਸਾਹਿਬ ਵਰਗੇ, ਜਿਨ੍ਹਾਂ ਨੇ ਕਿਹਾ ਸੀ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ, ਜੇ ਸਿਰ ਦੀ ਕੁਰਬਾਨੀ ਕੀਤੀਆਂ ਹੋਇਆਂ ਵੀ ਪਰਮੇਸ਼ਰ ਮਿਲ ਜਾਵੇ ਤਾਂ ਵੀ ਇਹ ਸਸਤਾ ਹੀ ਸੌਦਾ ਹੈ। ਸੋ ਨਹੀਂ 4 ਦਿਨ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੀ, ਸੋ ਆਪ ਬੰਦ ਬੰਦ ਕਟਵਾ ਲਿਆ, ਟੁਕੜਾ ਟੁਕੜਾ ਸਰੀਰ ਦਾ ਹੋ ਗਿਆ, ਲੇਕਿਨ ਬੰਦ ਬੰਦ ਕੱਟੇ ਵਿੱਚੋਂ ਸੁਖਮਨੀ ਸਾਹਿਬ ਦੇ ਆਵਾਜ਼ ਆਉਣੋਂ ਨਹੀਂ ਰੁਕੀ, ਜਦੋਂ ਤੱਕ ਪਾਠ ਸੰਪੂਰਨ ਨਹੀਂ ਹੋ ਗਿਆ। ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਸਾਡੇ ਵੱਡਿਆਂ ਵਡੇਰਿਆਂ ਨੇ ਕੀਤੀਆਂ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਆ ਚੜ੍ਹਦੀ ਕਲਾ ਵਿੱਚ ਹਾਂ, ਸੋ ਖਾਲਸਾ ਜੀ, ਉਹਨਾਂ ਕੁਰਬਾਨੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਸੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਾਡੇ ਲਈ ਪੂਰਨੇ ਪਾਏ ਨੇ, ਵਡਮੁੱਲੀ ਦਾਤ ਅੰਮ੍ਰਿਤ ਦੀ ਬਾਣੀ ਦੀ, ਬਾਣੀ ਦੀ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਰਹਿਤਨਾਮੇ ਵਿੱਚ ਬਚਨ ਆਉਂਦੇ ਨੇ ਸਤਿਗੁਰਾਂ ਦੇ ਕਿ ਜਿਹੜਾ ਗੁਰੂ ਕਾ ਸਿੱਖ ਹੈ ਇਹ ਪੰਛੀ ਦੀ ਨਿਆਈ ਹੈ, ਬਾਣੀ ਤੇ ਬਾਣਾ ਇਹ ਦੋ ਖੰਭ ਲਾਏ ਹੋਏ ਨੇ, ਜੇ ਬਾਣੀ ਨਾ ਹੋਵੇ ਜੇ ਬਾਣਾ ਨਾ ਹੋਵੇ, ਜਿਵੇਂ ਪੰਛੀ ਦਾ ਇੱਕ ਖੰਭ ਕੱਟ ਦਈਏ ਉਹ ਕਦੇ ਆਕਾਸ਼ ਚ ਉਡਾਰੀ ਨਹੀਂ ਮਾਰ ਸਕੇਗਾ, ਤੇ ਜਿਹੜੇ ਪੰਛੀ ਦੇ ਦੋਵੇਂ ਖੰਭ ਕੱਟੇ ਜਾਣ ਉਹਨੇ ਵਿਚਾਰਨੇ ਆਕਾਸ਼ ਵਿੱਚ ਕੀ ਉੱਡਣਾ ਹੈ। ਤੇ ਇਸ ਕਰਕੇ ਬਾਣੀ ਤੇ ਬਾਣਾ ਦੋ ਸਾਨੂੰ ਖੰਭ ਲਾਏ ਹੋਏ ਨੇ ਪਰਮੇਸ਼ਰ ਨੇ, ਸਤਿਗੁਰਾਂ ਨੇ, ਬਾਣੀ ਬਾਣਾ ਪੰਖ ਪਛਾਨੋ ਸਿੰਘ ਰੂਪ ਕੋ ਪੰਛੀ ਜਾਨੋ, ਗੁਰੂ ਕਾ ਖਾਲਸਾ ਪੰਛੀ ਦੀ ਨਿਆਈ ਹੈ। ਸੋ ਖਾਲਸਾ ਜੀ, ਅਸੀਂ ਆਪਣੇ ਖੰਭ ਕਟਾਉਣੇ ਨਹੀਂ, ਅਸੀਂ ਬਾਣੀ ਤੇ ਬਾਣ ਚ ਪ੍ਰਪੱਕ ਰਹਿਣਾ ਹੈ, ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਨਕਸ਼ੇ ਕਦਮ ਤੇ ਚੱਲਣਾ ਹੈ, ਨਹੀਂ ਤਾਂ ਨਗੋਰੇ ਤੇ ਨਾਸਤਕ ਲੋਕਾਂ ਦੀ ਹਾਲਤ ਜਿਹੜੀ ਹੈ ਬਿਆਨ ਕੀਤੀ ਹੈ ਐਸੀ ਹੁੰਦੀ ਹੈ। ਸੋ ਗੁਰੂ ਕਾ ਉਪਦੇਸ਼ ਕਮਾ ਕੇ ਅਸੀਂ ਸੁਰਖਰੂ ਹੋ ਸਕਦੇ ਹਾਂ, ਗੁਰੂ ਕੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅਸੀਂ ਚੜ੍ਹਦੀ ਕਲਾ ਵਿੱਚ ਹੋ ਸਕਦੇ ਹਾਂ। ਇਸ ਕਰਕੇ ਪੀਵਹੁ ਪਹੁਲ ਖੰਡ ਤਹਾਰ ਹੋਵੇ ਜਨਮ ਸੁਹਿਲ, ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਸਾਨੂੰ ਅੰਮ੍ਰਿਤ ਛਕ ਕੇ ਆਪਣੇ ਵੱਡਿਆਂ ਵਡੇਰਿਆਂ ਤਰ੍ਹਾਂ ਸੁੱਖ ਦਾ ਜੀਵਨ, ਚੜ੍ਹਦੀ ਕਲਾ ਦਾ ਜੀਵਨ, ਗੁਰਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਜੀਵਨ ਬਸਰ ਕਰਨਾ ਚਾਹੀਦਾ ਹੈ, ਗੁਰੂ ਕੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਭਾਵੇਂ ਅਸੀਂ ਲੱਖ ਯਤਨ ਕਰੀਏ, ਭਾਵੇਂ ਹੋਰ ਜਿੰਨੇ ਮਰਜ਼ੀ ਉਪਾਅ ਕਰ ਲਈਏ, ਜਦੋਂ ਤੱਕ ਅਸੀਂ ਬਾਣੀ ਤੇ ਬਾਣੇ ਵਾਲੇ ਨਹੀਂ ਹੁੰਦੇ, ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ, ਜਦੋਂ ਤੱਕ ਖੰਡੇ ਬਾੜ ਦਾ ਅੰਮ੍ਰਿਤ ਛਕ ਕੇ ਗੁਰਮੰਤਰ ਪੰਜਾਂ ਪਿਆਰਿਆਂ ਤੋਂ ਨਹੀਂ ਦ੍ਰਿੜ ਕਰਵਾ ਲੈਂਦੇ, ਜਦੋਂ ਤੱਕ ਅਸੀਂ ਤਿਆਰ ਪ੍ਰਤਿਆਰ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਸਤਿਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਸਕਦੇ। ਬੜੇ ਬੜੇ ਸਿੱਖਾਂ ਨੇ ਸੇਵਾ ਕੀਤੀ, ਭਾਈ ਡੱਲੇ ਨੇ ਸੇਵਾ ਕੀਤੀ, ਸੱਚੇ ਪਾਤਸ਼ਾਹ ਸੇਵਾ ਤੇ ਬੜੇ ਪ੍ਰਸੰਨ ਹੋਏ, ਕਹਿਣਗੇ ਡੱਲਿਆ ਕੋਈ ਵਾਰ ਮੰਗ, ਅਸੀਂ ਤੇਰੀ ਸੇਵਾ ਤੇ ਪ੍ਰਸੰਨ ਹੋਏ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਜੇ ਪ੍ਰਸੰਨ ਹੋਏ ਹੋ ਤਾਂ ਕਿਰਪਾ ਕਰੋ ਸਚਖੰਡ ਦੇ ਅੰਦਰ ਪੀੜੀ ਜਿਹੀ ਜਗ੍ਹਾ ਮੈਨੂੰ ਦੇ ਦੇਣੀ। ਸਤਿਗੁਰੂ ਕਹਿਣਗੇ ਡੱਲਿਆ ਨੇੜੇ ਨੇੜੇ ਨੀ ਲੱਗਣ ਦੇਣਾ, ਸੱਚੇ ਪਾਤਸ਼ਾਹ ਆਪ ਹੀ ਕਹਿੰਦੇ ਹੋ ਮੰਗ ਲਾ, ਜੇ ਮੰਗਦਾ ਤੇ ਦੇਣਾ ਨੀ ਚਾਹੁੰਦੇ। ਸਤਿਗੁਰੂ ਕਹਿਣਗੇ ਬਿਲਕੁਲ ਨਹੀਂ, ਹੋਰ ਮੰਗ ਲਾ, ਉਮਰ ਲੰਬੀ ਕਰ ਦਿੰਦੇ ਹਾਂ, ਪਰਿਵਾਰ ਵਿੱਚ ਕੋਈ ਵਸਤੂ ਮੰਗ ਲਾ, ਧਨ ਦੌਲਤ ਦੇ ਦਿੰਦੇ ਹਾਂ, ਇਲਾਕਾ ਹੋਰ ਦੇ ਦਿੰਦੇ ਹਾਂ, ਜੋ ਵਰ ਚਾਹੁੰਦਾ ਮਿਲ ਸਕਦਾ ਹੈ, ਲੇਕਿਨ ਸੱਚਖੰਡ ਦੇ ਅੰਦਰ ਪੀੜੀ ਚ ਨੀ ਜਗ੍ਹਾ ਨਹੀਂ ਦਿੱਤੀ ਜਾ ਸਕਦੇ। ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਰਾਜਿਆਂ ਦੇ ਘਰਾਂ ਚ ਤੂੜੀ ਦੀ ਪੰਡ ਮੰਗੀਏ ਸੋਭਾ ਨਹੀਂ ਪਾਈਦੀ, ਤੁਸੀਂ ਰਾਜਿਆਂ ਦੇ ਰਾਜੇ ਮਹਾਨ ਮਹਾਰਾਜੇ ਹੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਤੁਹਾਡੇ ਕੋਲੋਂ ਮੈਂ ਹੋਰ ਕੋਈ ਦੁਨਿਆਵੀ ਵਸਤੂ ਕੀ ਮੰਗਾਂ, ਮੈਨੂੰ ਸੱਚਖੰਡ ਵਿੱਚ ਪੀੜੀ ਜਿੰਨੀ ਜਗ੍ਹਾ ਹੀ ਦਿਓ। ਸਤਿਗੁਰੂ ਕਹਿਣਗੇ ਬਿਲਕੁਲ ਨਹੀਂ। ਸੱਚੇ ਪਾਤਸ਼ਾਹ ਕਾਰਨ ਕੀ? ਸਤਿਗੁਰੂ ਕਹਿਣਗੇ ਜਦੋਂ ਤੱਕ ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਨਹੀਂ ਹੋਵੇਗਾ ਤਦੋਂ ਤੱਕ ਸੱਚਖੰਡ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਨਹੀਂ ਮਿਲ ਸਕਦੇ। ਸੋ ਗੁਰੂ ਕਾ ਹੁਕਮ ਮੰਨ ਕੇ ਪਰਿਵਾਰ ਸਮੇਤ, ਰਿਸ਼ਤੇਦਾਰਾਂ ਸਾਕਾ ਸੰਬੰਧੀਆਂ ਸਮੇਤ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ ਤੇ ਚੜਿਆ ਤੇ ਮੇਰੇ ਸਤਿਗੁਰੂ ਕਹਿਣਗੇ ਡੱਲਿਆ ਹੁਣ ਪੜ ਪੰਕਤੀ, ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਸਾਰਾ ਹੀ ਪਰਿਵਾਰ ਹੁਣ ਸੱਚਖੰਡ ਨੂੰ ਜਾਵੇਗਾ, ਇਕੱਲਾ ਨਹੀਂ, ਹੁਣ ਕੋਈ ਪੀੜੀ ਜਿਹੀ ਜਗ੍ਹਾ ਨਹੀਂ, ਹੁਣ ਗੁਰੂ ਨਾਨਕ ਦੀਆਂ ਤਿਰਤੇ ਰਹਿਮਤਾਂ ਹੋਣਗੀਆਂ। ਭਾਈ ਸ਼ਮੀਰ ਵਰਗਿਆਂ ਨੇ ਸੇਵਾ ਕੀਤੀ ਔਰ ਅੰਮ੍ਰਿਤ ਛਾ ਕੇ ਸ਼ਮੀਰ ਸਿੰਘ ਬਣਿਆ, 150 ਜਨਮ ਰਾਤੋ ਰਾਤ ਸੁਪਨੇ ਵਿੱਚ ਮੇਰੇ ਸਤਿਗੁਰਾਂ ਨੇ ਭੁਗਤਾ ਕੇ ਗੁਰੂ ਕੇ ਸਿੱਖਾਂ ਨੂੰ ਜੰਮਣ ਮਰਨ ਤੋਂ ਰਹਿਤ ਕਰ ਦਿੱਤਾ। ਏਡੀਆਂ ਰਹਿਮਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀਆਂ। ਸੋ ਅੰਮ੍ਰਿਤ ਦੀ ਦਾਤ, ਏਡੀ ਵਡਮੁੱਲੀ ਦਾਤ ਮੇਰੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਹੈ। ਸੋ ਸਾਡੇ ਵੱਡੇ ਹੀ ਭਾਗ ਖਾਲਸੇ ਦੀ ਜਨਮ ਸ਼ਤਾਬਦੀ ਤੀਸਰੀ ਅਸੀਂ ਮਨਾ ਰਹੇ ਹਾਂ। ਜਿਹੜੇ ਲੋਕ ਅਜੇ ਵੀ ਗੁਰੂ ਕੇ ਸਿੱਖ ਹੁੰਦੇ ਹੋਏ ਅੰਮ੍ਰਿਤ ਤੋਂ, ਅੰਮ੍ਰਿਤ ਦੀ ਦਾਤ ਤੋਂ ਵਾਂਝੇ ਹਨ, ਜਾਂ ਕੋਈ ਰੋਮਾਂ ਦੀ ਬੇਅਦਬੀ ਕਰਦਾ ਤੇ ਜਾਂ ਕੋਈ ਅੱਜ ਦੇਹ ਧਾਰੀ ਦੰਭੀ ਪਖੰਡੀ ਗੁਰੂਆਂ ਦੇ ਜਾਲ ਚ ਫਸਿਆ ਹੋਇਆ ਹੈ, ਉਹਨਾਂ ਦੀ ਸੇਵਾ ਚ ਬੜੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਗੁਰੂ ਕੇ ਪਿਆਰਿਓ, ਗੁਰੂ ਕੇ ਸਿੱਖਾਂ ਨੂੰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ। ਸਾਡੇ ਗੁਰੂ ਕੇਵਲ ਤੇ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਹੋਰ ਕਿਸੇ ਨੂੰ ਗੁਰੂ ਧਾਰਨ ਦੀ ਕੋਈ ਲੋੜ ਨਹੀਂ, ਕਿਸੇ ਤੋਂ ਫੂਕਾਂ ਮਰਵਾਉਣ ਦੀ ਲੋੜ ਨਹੀਂ, ਕਿਸੇ ਤੋਂ ਮੰਤਰ ਲੈਣ ਦੀ ਲੋੜ ਨਹੀਂ। ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਾ ਕੇ ਗੁਰੂ ਕੇ ਜਹਾਜ਼ ਤੇ ਚੜੀਏ, ਗੁਰੂ ਕਾ ਮੰਤਰ ਕਮਾਈਏ ਤੇ ਚੜ੍ਹਦੀ ਕਲਾ ਵਿੱਚ ਹੋਈਏ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨਗੇ। ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੇ ਕਹੇ ਹੋਏ ਬਚਨ ਮੁਤਾਬਕ, ਪੀਵਹੁ ਪਹੁਲ ਖੰਡ ਤਾਰ ਹੋਵੇ ਜਨਮ ਸੁਹੇਲਾ। ਇਸ ਕਰਕੇ ਖੰਡੇ ਬੈਠ ਦਾ ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਤੇ ਪਰਿਵਾਰਾਂ ਸਮੇਤ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਧੰਨਵਾਦੀ ਹਾਂ ਸਿਮਰਨ ਸੀਰੀਜ਼ ਕੈਸਟ ਕੰਪਨੀ ਵਾਲੇ ਗੁਰਮੁਖ ਪਿਆਰਿਆਂ ਦਾ, ਜਿਨ੍ਹਾਂ ਨੇ ਤੁਰਕੀ ਬਾਣ ਦੀਆਂ, ਕੀਰਤਨ ਦੀਆਂ, ਕਥਾ ਦੀਆਂ, ਗੁਰਮਤਿ ਵਿਚਾਰ ਦੀਆਂ ਕੈਸਟਾਂ ਸੰਗਤਾਂ ਚ ਵੰਡ ਵੰਡ ਕੇ ਇਸ ਮਹਾਨ ਕਾਰਜ ਗੁਰਮਤਿ ਦੇ ਪ੍ਰਚਾਰ ਚ ਵੱਡਾ ਭਾਰੀ ਯੋਗਦਾਨ ਪਾ ਰਹੇ ਨੇ। ਸਤਿਗੁਰੂ ਚੜ੍ਹਦੀ ਕਲਾ ਕਰਨ ਔਰ ਕੰਪਨੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਉੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।